ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ ਹਮੇਸ਼ਾ, ਔਰ ਅੱਜ ਵੀ ਇਹੀ ਅਰਦਾਸ ਕਰਦੇ ਹਾਂ। ਔਰ ਅੱਜ ਦਾ ਦਿਨ ਐਤਵਾਰ ਦਾ, ਔਰ ਐਤਵਾਰ ਅਸੀਂ ਮੈਲਬਨ ਤੋਂ ਤੁਹਾਡੇ ਲਈ ਪ੍ਰਸਾਰਿਤ ਕਰਦੇ ਹੁੰਦੇ ਹਾਂ ਮੋਰਨਿੰਗ ਸ਼ੋ ਸਵੇਰੇ 8 ਵਜੇ ਤੋਂ 10 ਵਜੇ ਤੱਕ। ਪਰ ਅੱਜ ਦਾ ਜਿਹੜਾ ਮੋਰਨਿੰਗ ਸ਼ੋ ਥੋੜ੍ਹਾ ਜਿਹਾ ਛੋਟਾ ਹੋਏਗਾ, ਸਮਾਂ ਜਿਹੜਾ ਆ ਉਹ ਥੋੜ੍ਹਾ ਜਿਹਾ ਸੀਮਤ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਥੋੜ੍ਹੇ ਸਮੇਂ ਦੇ ਵਿੱਚ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਅਸੀਂ ਸਾਂਝਾ ਕਰ ਸਕੀਏ ਉਹ ਜ਼ਰੂਰ ਕਰਾਂਗੇ। ਅਤੇ ਅੱਜ ਦੇ ਪ੍ਰੋਗਰਾਮ 'ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਦਿਨ ਹੈਗਾ ਜੀ ਐਤਵਾਰ ਦਾ, ਅਤੇ ਸਾਲ 2024 ਦੇ ਮਾਰਚ ਮਹੀਨੇ ਦੀ 17 ਤਰੀਕ ਹੋ ਚੁੱਕੀ ਹੈ, ਜਦਕਿ ਨਾਨਕ ਸ਼ਾਹੀ ਸੰਵਤ 556 ਚੜ੍ਹ ਗਿਆ ਅਤੇ ਚੇਤ ਮਹੀਨੇ ਦੀ ਅੱਜ 4 ਤਰੀਕ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਸਿਡਨੀ, ਮੈਲਬਨ ਅਤੇ ਕੈਨਬਰਾ ਦੇ ਵਿੱਚ ਸਮਾਂ ਹੋ ਗਿਆ ਜੀ 8:01, ਜਦਕਿ ਬ੍ਰਿਸਬੇਨ ਦੇ ਵਿੱਚ 7:01 ਹੋਏ ਆ। ਉੱਧਰ ਐਡੀਲੇਡ ਦੇ ਵਿੱਚ 7:31 ਦਾ ਸਮਾਂ, ਹਾਂਗਕਾਂਗ ਪਰਥ ਦੇ ਵਿੱਚ ਸਮਾਂ ਜਿਹੜਾ 5:01 ਦਾ। ਅਤੇ ਇਸ ਤਰ੍ਹਾਂ ਜਿਹੜੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰ ਆ ਉੱਥੇ ਵੱਖੋ ਵੱਖਰਾ ਸਮਾਂ ਚੱਲ ਰਿਹਾ। ਪਰ ਕੁਝ ਮੁਲਕ ਜਿੱਥੇ ਐਤਵਾਰ ਦਾ ਦਿਨ ਚੜ੍ਹ ਚੁੱਕਿਆ ਉਹਨਾਂ ਦਾ ਜ਼ਿਕਰ ਕਰਾਂ ਤਾਂ ਹਾਂਗਕਾਂਗ ਅਸਲ ਦੇ ਵਿੱਚ ਪਰਥ ਵਾਲਾ ਹੀ ਸਮਾਂ ਜਿਹੜਾ ਆ ਉਹ ਹਾਂਗਕਾਂਗ ਦੇ ਵਿੱਚ ਇਸ ਵੇਲੇ ਹੁੰਦਾ। ਸੋ 5:01 ਇਸ ਵੇਲੇ ਹੋ ਚੁੱਕੇ ਆ। ਅਤੇ ਇੱਧਰ ਬਹੁਤ ਸਾਰੇ ਹੋਰ ਮੁਲਕ ਜਿੱਥੇ ਵੀ ਐਤਵਾਰ ਦਾ ਦਿਨ ਚੜ੍ਹ ਚੁੱਕਿਆ, ਯਾਨੀ ਕਿ ਐਤਵਾਰ ਦਾ ਜਿਹੜਾ ਦਿਨ ਆ ਉਹ ਚੜ੍ਹ ਚੁੱਕਿਆ ਜੀ। ਡੁਬਈ ਦੇ ਵਿੱਚ ਇਸ ਵੇਲੇ 1:01 ਹੋਇਆ, ਯਾਨੀ ਕਿ 1 ਘੰਟਾ ਪਹਿਲਾਂ ਹੀ ਐਤਵਾਰ ਦਾ ਦਿਨ ਚੜ੍ਹਿਆ, ਪਰ ਅੱਧੀ ਰਾਤ ਉੱਥੇ ਹੋਈ ਹੈ। ਅਤੇ ਇਸੇ ਤਰ੍ਹਾਂ ਐਤਵਾਰ ਦਾ ਦਿਨ ਜਿਹੜਾ ਆ ਉਹ ਪੰਜਾਬ ਦੇ ਵਿੱਚ ਵੀ ਚੜ੍ਹ ਚੁੱਕਿਆ, 2:31 ਦਾ ਸਮਾਂ ਇਸ ਵੇਲੇ ਪੰਜਾਬ ਦੇ ਵਿੱਚ ਹੋਇਆ, ਉੱਥੇ ਵੀ ਕਾਫੀ ਵੱਡਾ ਤੜਕਾ। ਪਰ ਬਹੁਤ ਸਾਰੇ ਮੁਲਕਾਂ 'ਚ ਅਜੇ ਵੀ ਸ਼ਨਿਚਰਵਾਰ ਦਾ ਦਿਨ ਚੱਲ ਰਿਹਾ। ਕੈਨੇਡਾ ਜਾਂ US ਤੋਂ ਜਿੱਥੋਂ ਵੀ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਜੁੜਦੇ ਆ, ਔਰ ਕੈਨੇਡਾ ਦੇ ਵਿੱਚ ਸ਼ਨਿਚਰਵਾਰ ਦੀ ਦੁਪਹਿਰ ਜਿਹੜੀ ਹੈ ਉਹ ਮਾਣ ਰਹੇ ਆ ਜੀ ਵੈਨਕੂਵਰ ਦੇ ਆਪਣੇ ਸਰੋਤੇ ਜਾਂ ਦੋਸਤ, ਅਤੇ 2:02 ਵੈਨਕੂਵਰ ਦੇ ਵਿੱਚ ਇਸ ਵੇਲੇ ਹੋਏ ਆ। ਅਤੇ ਲੋਸ ਏਂਜਲਸ ਯਾਨੀ US ਦੇ ਲੋਸ ਏਂਜਲਸ ਦੇ ਵਿੱਚ ਵੀ ਇਹੀ ਸਮਾਂ 2:02 ਦਾ, ਅਤੇ ਸਿਆਟਲ ਦੇ ਵਿੱਚ US ਦਾ ਸਿਆਟਲ ਸ਼ਹਿਰ 2:02 ਉੱਥੇ ਵੀ ਹੋਏ ਆ, ਯਾਨੀ ਸ਼ਨਿਚਰਵਾਰ ਦਾ ਦੁਪਹਿਰਾ ਮਾਣ ਰਹੇ ਆ। ਅਤੇ ਇਸੇ ਤਰ੍ਹਾਂ ਸ਼ਾਮ ਪਈ ਹੋਈ ਹੈ ਜੀ ਕੁਛ ਸੂਬਿਆਂ ਦੇ ਵਿੱਚ ਕੈਨੇਡਾ ਦੇ, ਔਰ ਟੋਰੋਂਟੋ ਦੇ ਵਿੱਚ ਇਸ ਵੇਲੇ 5:02 ਸ਼ਾਮ ਦੇ ਹੋਏ ਆ ਸ਼ਨਿਚਰਵਾਰ ਦੀ ਸ਼ਾਮ। ਮਿਆਮੀ ਦੇ ਵਿੱਚ ਵੀ ਸ਼ਾਮ ਪਈ ਹੋਈ ਹੈ, 5:02 ਉੱਥੇ ਹੋਏ ਆ। ਅਤੇ ਨਿਊਯਾਰਕ ਦੇ ਵਿੱਚ ਵੀ ਸ਼ਾਮ ਦੇ 5:02 ਹੋ ਚੁੱਕੇ ਆ। ਅਤੇ ਥੋੜ੍ਹਾ ਜਿਹਾ ਸਮਾਂ ਵੱਖਰਾ ਹੁੰਦਾ ਵਿਨੀਪੈਗ ਦਾ, ਇਸੇ ਤਰ੍ਹਾਂ ਕੈਲਗਰੀ ਦਾ ਸਮਾਂ ਵੱਖਰਾ ਹੁੰਦਾ ਵਿਨੀਪੈਗ 'ਚ, ਇਸ ਵੇਲੇ ਸ਼ਾਮ ਦੇ 4:03 ਹੋਏ ਆ। ਅਤੇ ਰਾਤ ਪਈ ਹੋਈ ਹੈ ਕੁਛ ਮੁਲਕਾਂ 'ਚ, ਲੰਡਨ ਦੇ ਵਿੱਚ ਸ਼ਨਿਚਰਵਾਰ ਦੀ ਰਾਤ ਹੈ 9:03 ਹੋਏ ਆ। ਇਸੇ ਤਰ੍ਹਾਂ ਰੋਮ ਇਟਲੀ ਦੇ ਵਿੱਚ ਸ਼ਾਮ ਰਾਤ ਦੇ 10:03 ਜਿਹੜੇ ਆ ਹੋ ਚੁੱਕੇ ਆ। ਸੋ ਦੇਸ਼ ਦੁਨੀਆ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਆਵਾਜ਼ ਦੇ ਇਸ ਸਫ਼ਰ ਦੇ ਹਮ ਸਫ਼ਰ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ। ਅੱਜ ਪ੍ਰੋਗਰਾਮ 'ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਿਕਰ ਕਰਾਂ ਤਾਂ ਪ੍ਰੋਗਰਾਮ ਦੇ ਦੌਰਾਨ ਅੱਜ ਅਸੀਂ ਕੁਛ ਕੁ ਜਿਹੜੇ ਰਵਾਇਤੀ ਸਿਲਸਿਲੇ ਆ ਲੈ ਕੇ ਆਉਂਦੇ ਹਾਂ ਉਹ ਤਾਂ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਔਰ ਨਾਲ ਹੀ ਨਾਲ ਅੱਜ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਦੇ ਜਾਂਦੇ ਹਾਂ ਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਅੱਜ ਥੋੜ੍ਹਾ ਜਿਹਾ ਸੀਮਿਤ ਹੋਏਗਾ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਬਹੁਤਾ ਕੁਛ ਤੁਹਾਡੇ ਨਾਲ ਸਾਂਝਾ ਕਰ ਸਕੀਏ। ਸੋ ਪ੍ਰੋਗਰਾਮ 'ਚ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ, ਅੱਜ ਦਾ ਵਿਚਾਰ ਤੁਹਾਡੇ ਨਾਲ ਕਰਾਂਗੇ ਸਾਂਝਾ, ਔਰ ਵਿਰਸਾ ਅਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਉਹ ਜ਼ਰੂਰ ਤੁਹਾਡੇ ਲਈ ਲੈ ਕੇ ਆਵਾਂਗੇ। ਪਰ ਅੱਜ ਗਿਆਨੀ ਸੰਤੋਖ ਸਿੰਘ ਹੋਰੀ ਗੈਰ ਹਾਜ਼ਰ ਹੋਣਗੇ ਪ੍ਰੋਗਰਾਮ ਦੌਰਾਨ, ਕਿਉਂਕਿ ਉਹ ਬ੍ਰਿਸਬੇਨ ਗਏ ਹੋਏ ਆ ਔਰ ਉੱਥੇ ਥੋੜ੍ਹਾ ਜਿਹਾ ਇੰਟਰਨੈੱਟ ਦੀ ਜਿਹੜੀ ਦਿੱਕਤ ਆ ਉਹ ਹੋਣ ਦੇ ਕਾਰਨ ਉਹ ਅੱਜ ਹਾਜ਼ਰੀ ਨਹੀਂ ਲਗਾ ਪਾਉਣਗੇ। ਪਰ ਅਸੀਂ ਵਿਰਸਾ ਅਤੇ ਇਤਿਹਾਸ ਸਿਲਸਿਲੇ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਅਤੇ ਬਘੇਲ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਉੱਤੇ ਝਾਤ ਜਿਹੜੀ ਆ ਪਾਉਣ ਦੀ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਨੇ ਦਿੱਲੀ ਲਾਲ ਕਿਲ੍ਹੇ ਦੇ ਉੱਤੇ ਝੰਡਾ ਜਿਹੜਾ ਸੀ ਉਹ ਲਹਿਰਾਇਆ ਸੀ ਔਰ ਸਿੱਖ ਰਾਜ ਦੀ ਜਿਹੜੀ ਬੁਲੰਦੀ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਇਆ ਸੀ। ਅਤੇ ਇਸ ਤੋਂ ਇਲਾਵਾ ਕੀ ਹਾਲ ਚਾਲ ਆਸਟ੍ਰੇਲੀਆ ਦਾ ਸਿਲਸਿਲਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, ਕੁਛ ਕੁ ਜਿਹੜੀਆਂ ਚੀਜ਼ਾਂ ਆਸਟ੍ਰੇਲੀਆ ਦੇ ਵਿੱਚ ਸਾਡੇ ਨਾਲ ਵੀ ਜੁੜਦੀਆਂ ਨੇ, ਸਾਨੂੰ ਵੀ ਪ੍ਰਭਾਵਿਤ ਕਰਦੀਆਂ ਨੇ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਕੁਛ ਕੁ ਜਾਣਕਾਰੀਆਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਅਤੇ ਤੁਹਾਡੇ ਜਿਹੜੇ ਸੁਨੇਹੇ ਸਾਡੇ ਲਈ ਬਹੁਤ ਅਹਿਮ ਹੁੰਦੇ ਆ, ਸੋ ਤੁਹਾਡੇ ਸੁਨੇਹੇ ਕਰਾਂਗੇ ਸ਼ਾਮਲ ਪ੍ਰੋਗਰਾਮ ਦੌਰਾਨ। ਪਰ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਜਿਹੜੇ ਸੁਨੇਹੇ ਉਹ ਟਾਈਪ ਕਰਕੇ ਸਾਡੇ ਤੱਕ ਪਹੁੰਚਾਓ। ਅਤੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣਗੇ ਟੈਲੀਗ੍ਰਾਮ ਐਪ ਦੇ ਜ਼ਰੀਏ। ਸੋ ਜੇਕਰ ਤੁਹਾਡੇ ਕੋਲ ਟੈਲੀਗ੍ਰਾਮ ਐਪ ਹੈ ਤਾਂ ਉਸ ਦੇ ਵਿੱਚ ਹਰਮਨ ਰੇਡੀਓ ਸਰਚ ਕਰਕੇ ਤੁਸੀਂ ਆਪਣਾ ਸੁਨੇਹਾ ਟਾਈਪ ਕਰਕੇ ਭੇਜ ਸਕਦੇ ਹੋ। ਜੇਕਰ ਤੁਸੀਂ ਹਰਮਨ ਰੇਡੀਓ ਨੂੰ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਉਹਨਾਂ ਦੇ ਵਿੱਚੋਂ ਟੈਲੀਗ੍ਰਾਮ ਦਾ ਲਿੰਕ ਹੈ, ਈਮੇਲ ਦਾ ਲਿੰਕ ਹੈ। ਸੋ ਈਮੇਲ ਕਰਕੇ ਵੀ ਤੁਸੀਂ ਸਾਨੂੰ ਆਪਣਾ ਜਿਹੜਾ ਸੁਨੇਹਾ ਭੇਜ ਸਕਦੇ ਹੋ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਸਾਡਾ ਈਮੇਲ ਪਤਾ। ਅਤੇ ਚੱਲਦੇ ਪ੍ਰੋਗਰਾਮ ਦੌਰਾਨ ਕੁਛ ਕੁ ਸਿਲਸਿਲੇ ਜਿਹੜੇ ਆ ਉਹ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਆਵਾਂਗੇ। ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਪ੍ਰੋਗਰਾਮ ਦੌਰਾਨ। ਅਤੇ ਤੁਹਾਡੀ ਜਿਹੜੀ ਹਾਜ਼ਰੀ ਹੈ ਉਹ ਸਾਡੇ ਲਈ ਬਹੁਤ ਅਹਿਮ ਹੁੰਦੀ ਹੈ, ਅਤੇ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਸਾਡੇ ਲਈ ਬਹੁਤ ਕੀਮਤੀ ਹੁੰਦੇ ਆ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ ਪ੍ਰੋਗਰਾਮ ਨੂੰ ਵਧਾਵਾਂਗੇ ਅੱਗੇ, ਔਰ ਪ੍ਰੋਗਰਾਮ ਦੌਰਾਨ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰਹੇਗਾ। ਸੋ ਗੀਤ ਸੰਗੀਤ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਆ ਉਹ ਆਪਾਂ ਤੁਹਾਡੀ ਨਜ਼ਰ ਕਰ ਰਹੇ ਹਾਂ ਅਮਰ ਸਿੰਘ ਚਮਕੀਲਾ ਹੋਰਾਂ ਦੀ ਆਵਾਜ਼ ਦੇ ਵਿੱਚ। ਸੋ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਅਤੇ ਆਉਂਦੇ ਹਾਂ ਬਹੁਤ ਜਲਦ ਵਾਪਸ। ਤੁਸੀਂ ਜਾਣਾ ਕਿਤੇ ਨਹੀਂ, ਬਣੇ ਰਹੋ, ਜੁੜੇ ਰਹੋ ਮੇਰੇ ਨਾਲ, ਯਾਨੀ ਕਿ ਅਮਰਦੀਪ ਕੌਰ ਨਾਲ, ਸਾਡੇ ਮਾਰਨਿੰਗ ਸ਼ੋ ਲਹਿਰਾਂ ਦੇ ਵਿੱਚ। ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ।
ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ
जी दोस्तों ਤੁਸੀਂ ਹਰਮਨ ਰੇਡੀਓ ਸੁਣ ਰਹੇ ਹੋ ਸਾਡਾ ਮਾਰਨਿੰਗ ਸ਼ੋ ਲਹਿਰਾਂ ਅਸੀਂ ਲੈ ਕੇ ਹਾਜ਼ਰ ਹਾਂ ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਬ੍ਰੌਡਕਾਸਟ ਕੀਤਾ ਜਾ ਰਿਹਾ ਤੁਹਾਡੇ ਲਈ ਮੈਲਬਨ ਸਟੂਡੀਓ ਤੋਂ ਤੁਸੀਂ ਜੁੜ ਚੁੱਕੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਪ੍ਰੋਗਰਾਮ ਦੀ ਸ਼ੁਰੂਆਤ 8 ਵਜੇ ਤੋਂ ਹੋ ਚੁੱਕੀ ਹੈ ਪਰ ਅਗਲਾ ਸਿਲਸਿਲਾ ਜਿਹੜਾ ਹੈ ਉਹ ਲੈ ਕੇ ਹਾਜ਼ਰ ਅੱਜ ਦਾ ਵਿਚਾਰ ਵੀ ਸਾਂਝਾ ਕਰਨਾ ਆਪਾਂ ਔਰ ਅੱਜ ਦੇ ਵਿਚਾਰ ਦੇ ਨਾਲ ਨਾਲ ਮੌਸਮ ਦੇ ਉੱਤੇ ਆਪਾਂ ਇੱਕ ਝਾਤ ਜਿਹੜੀ ਹੈ ਉਹ ਵੀ ਪਾਉਣੀ ਹੈ ਹਨਾ ਸੋ ਪਹਿਲਾਂ ਆਪਾਂ ਮੌਸਮ ਦੇ ਉੱਤੇ ਝਾਤ ਪਾਉਂਦੇ ਹਾਂ ਅਤੇ ਫਿਰ ਅੱਜ ਦਾ ਵਿਚਾਰ ਵੀ ਕਰਾਂਗੇ ਸਾਂਝਾ ਇਸ ਤੋਂ ਪਹਿਲਾਂ ਤੁਸੀਂ ਗੀਤ ਸੁਣ ਰਹੇ ਸੀ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿੱਚ ਪਾਣੀ ਦੇ ਬੁੱਲ ਬੁੱਲਿਆ ਕੀ ਮੁਨਿਆਦਾਂ ਤੇਰੀਆਂ ਸੋ ਬਿਲਕੁਲ ਮੁਨਿਆਦਾਂ ਜਿਹੜੀਆਂ ਉਹ ਤਾਂ ਆਪਾਂ ਨੂੰ ਪਤਾ ਹੀ ਹੁੰਦੀਆਂ ਹੈ ਨਾ ਕਿ ਜ਼ਿੰਦਗੀ ਜਿਹੜੀ ਹੈ ਜਿਹੜਾ ਸਾਹ ਜਿਹੜਾ ਸਾਡੇ ਅੰਦਰ ਹੈ ਉਹ ਬਾਹਰ ਆਉਂਦਾ ਅਤੇ ਕਿੰਨੀ ਦੇਰ ਉਹ ਅੰਦਰ ਬਾਹਰ ਦਾ ਜਿਹੜਾ ਸਿਲਸਿਲਾ ਉਹ ਚੱਲਣਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਪਰ ਇਹ ਸਭ ਕੁਛ ਜਾਣਦੇ ਹੋਏ ਕਈ ਵਾਰ ਅਸੀਂ ਆਲੇ ਦੁਆਲੇ ਦਾ ਜਿਹੜਾ ਪ੍ਰਭਾਵ ਉਹ ਇਸ ਕਦਰ ਕਬੂਲ ਕਰ ਲੈਂਦੇ ਹਾਂ ਕਿ ਸਾਨੂੰ ਲੱਗਦਾ ਕਿ ਸ਼ਾਇਦ ਅਸੀਂ ਇੱਥੋਂ ਜਾਣਾ ਹੀ ਨਹੀਂ ਹੈ ਨਾ ਸੋ ਇਸ ਕਰਕੇ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਜ਼ਿੰਦਗੀ ਜਿਹੜੀ ਹੈ ਬੜੀ ਥੋੜ੍ਹ ਚਿਰੀ ਹੈ ਪਰਮਪਾਲ ਸੰਧੂ ਹੁਰਾਂ ਦੀਆਂ ਕੁਝ ਸਤਰਾਂ ਤੁਹਾਡੀ ਨਜ਼ਰ ਕਰ ਰਹੀ ਹਾਂ ਕਿ ਦੁੱਖ ਸੁੱਖ ਇੱਕ ਟਾਹਣੀ ਦੇ ਪੱਤਰ ਇੱਕ ਪੁੰਗਰੇ ਇੱਕ ਝੜਿਆ ਦੁੱਖ ਸੁੱਖ ਇੱਕ ਟਾਹਣੀ ਦੇ ਪੱਤਰ ਇੱਕ ਪੁੰਗਰੇ ਇੱਕ ਝੜਿਆ ਇੱਕ ਜਾਂਦਾ ਇੱਕ ਆਉਂਦਾ ਮੌਸਮ ਰੁੱਖ ਰਹੇ ਪਰ ਖੜਿਆ ਰੋਜ਼ ਹੀ ਚੜ ਕੇ ਡੁੱਬਦਾ ਸੂਰਜ ਰੋਜ਼ ਹੀ ਚੜ ਕੇ ਡੁੱਬਦਾ ਸੂਰਜ ਗੇੜ ਸਮੇਂ ਦਾ ਘੁੰਮੇ ਕਦੇ ਵੀ ਕਿਸੇ ਸਿਕੰਦਰ ਕੋਲੋਂ ਸਮਾਂ ਗਿਆ ਨਾ ਫੜਿਆ ਕਦੇ ਵੀ ਕਿਸੇ ਸਿਕੰਦਰ ਕੋਲੋਂ ਸਮਾਂ ਗਿਆ ਨਾ ਫੜਿਆ ਮੀਂਹ ਆ ਜੇ ਤਾਂ ਸੋਕਾ ਮੰਗੀਏ ਮੀਂਹ ਆ ਜੇ ਤਾਂ ਸੋਕਾ ਮੰਗੀਏ ਔੜ ਮਾਰੇ ਤਾਂ ਬੱਦਲ ਪੋਹ ਮਾਘ ਧੁੱਪ ਚੰਗੀ ਲੱਗੇ ਹਾੜ ਚ ਪਿੰਡਾ ਸੜਿਆ ਰੰਗਾਂ ਦੇ ਨਾਲ ਰੰਗਿਆ ਜੀਵਨ ਰੰਗਾਂ ਦੇ ਨਾਲ ਰੰਗਿਆ ਜੀਵਨ ਕੁਝ ਗੂੜੇ ਕੁਝ ਫਿੱਕੇ ਵੱਡੇ ਦੁੱਖ ਨੂੰ ਛੋਟਾ ਕਰ ਦੇਣ ਹਾਸੇ ਨਿੱਕੇ ਨਿੱਕੇ ਉਹਦੀ ਰਜ਼ਾ ਨੂੰ ਕੌਣ ਪਛਾਣੇ ਉਹਦੀ ਰਜ਼ਾ ਨੂੰ ਕੌਣ ਪਛਾਣੇ ਜਿਹਨੇ ਤਾਣਾ ਤਣਿਆ ਤਾਣਾ ਦੁੱਖ ਸੁੱਖ ਜਾਣ ਪ੍ਰਾਹੁਣਿਆਂ ਵਰਗੇ ਇੱਕ ਆਉਣਾ ਇੱਕ ਜਾਣਾ ਉਹਦੀ ਰਜ਼ਾ ਨੂੰ ਕੌਣ ਪਛਾਣੇ ਜਿਹਨੇ ਤਣਿਆ ਤਾਣਾ ਦੁੱਖ ਸੁੱਖ ਜਾਣ ਪ੍ਰਾਹੁਣਿਆਂ ਵਰਗੇ ਇੱਕ ਆਉਣਾ ਇੱਕ ਜਾਣਾ ਪਲ ਪਲ ਪੂੰਜੀ ਮੁੱਕਦੀ ਜਾਂਦੀ ਪਲ ਪਲ ਪੂੰਜੀ ਮੁੱਕਦੀ ਜਾਂਦੀ ਛੱਡੀਏ ਰੋਣਾ ਧੋਣਾ ਆਉਂਦੇ ਕੱਲ੍ਹ ਦਾ ਫਿਕਰ ਕਿਉਂ ਕਰੀਏ ਜੋ ਹੋਣਾ ਸੋ ਹੋਣਾ ਦੁੱਖ ਸੁੱਖ ਇੱਕ ਟਾਹਣੀ ਦੇ ਪੱਤਰ ਇੱਕ ਪੁੰਗਰੇ ਇੱਕ ਝੜਿਆ ਇੱਕ ਜਾਂਦਾ ਇੱਕ ਆਉਂਦਾ ਮੌਸਮ ਰੁੱਖ ਰਹੇ ਪਰ ਖੜਿਆ ਸੋ ਜ਼ਿੰਦਗੀ ਜਿਹੜੀ ਆ ਉਸਦਾ ਸਾਰਾ ਹੀ ਚੱਕਰ ਵਿਊ ਜਿਹੜਾ ਉਹ ਇਹਨਾਂ ਸਤਰਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰਮਪਾਲ ਸੰਧੂ ਹੋਰਾਂ ਨੇ ਸੋ ਉਹਨਾਂ ਦੀਆਂ ਸਤਰਾਂ ਦੇ ਨਾਲ ਅੱਗੇ ਵੱਧਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਮੌਸਮ ਦੇ ਉੱਤੇ ਇੱਕ ਜਿਹੜੀ ਝਾਤ ਹੈ ਉਹ ਜ਼ਰੂਰ ਆਪਾਂ ਪਾ ਲਈਏ ਸੋ ਮੌਸਮ ਜਿਹੜਾ ਵੈਸੇ ਮੈਲਬਨ ਦਾ ਜੇ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਅੱਜ ਮੈਲਬਨ ਦੇ ਵਿੱਚ 17 ਡਿਗਰੀ ਘੱਟ ਤੋਂ ਘੱਟ ਤਾਪਮਾਨ ਅਤੇ 29 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਅਤੇ ਬਾਅਦ ਦੁਪਹਿਰ ਮੀਂਹ ਦੀ ਜਿਹੜੀ ਸੰਭਾਵਨਾ ਉਹ ਵੀ ਬਣੀ ਹੋਈ ਹੈ ਅਤੇ ਸਿਡਨੀ ਦੇ ਵਿੱਚ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ 18 ਡਿਗਰੀ ਸੈਲਸੀਅਸ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਅਤੇ ਇੱਥੇ ਤਾਂ ਬੱਦਲਵਾਈ ਵੀ ਦੱਸੀ ਗਈ ਔਰ ਮੀਂਹ ਜਿਹੜਾ ਆ ਉਹ ਸਾਰਾ ਦਿਨ ਪੈਣ ਦੀ ਸੰਭਾਵਨਾ ਬ੍ਰਿਸਬੇਨ ਦੇ ਵਿੱਚ ਵੀ ਅੱਜ ਇਸੇ ਤਰ੍ਹਾਂ ਮੀਂਹ ਕਣੀ ਵਾਲਾ ਮੌਸਮ ਜਿਹੜਾ ਬਣਨ ਦੀ ਸੰਭਾਵਨਾ 20 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅਤੇ 28 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਬ੍ਰਿਸਬੇਨ ਦੇ ਵਿੱਚ ਅੱਜ ਔਰ ਮੀਂਹ ਕਣੀ ਜਿਹੜੀ ਹੈ ਉਹ ਪਏਗੀ ਪਰ ਕਿਉਂਕਿ ਜੇ ਮੀਂਹ ਪਏਗਾ ਤਾਂ ਜਿਹੜਾ ਤਾਪਮਾਨ ਵੱਧ ਹੋਣ 'ਤੇ ਵੀ ਮੌਸਮ ਜਿਹੜਾ ਆ ਉਹ ਤਕਰੀਬਨ ਸੁਹਾਵਣਾ ਹੀ ਹੁੰਦਾ ਖੁਸ਼ਗਵਾਰ ਹੀ ਹੁੰਦਾ ਹੈ ਨਾ ਸੋ ਪਰਥ ਦੇ ਵਿੱਚ ਅੱਜ 18 ਡਿਗਰੀ ਸੈਲਸੀਅਸ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਮੌਸਮ ਜਿਹੜਾ ਆ ਉਹ ਧੁੱਪ ਵਾਲਾ ਯਾਨੀ ਧੁੱਪ ਜਿਹੜੀ ਉਹ ਖਿੜੀ ਰਹੇਗੀ ਐਡੀਲੇਡ ਦੇ ਵਿੱਚ 20 ਡਿਗਰੀ ਸੈਲਸੀਅਸ ਘੱਟ ਤੋਂ ਘੱਟ 31 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਅਤੇ ਇੱਥੇ ਵੀ ਬੱਦਲਬਾਈ ਦੇ ਨਾਲ ਮੀਂਹ ਦੱਸਿਆ ਗਿਆ ਤਾਪਮਾਨ ਚਾਹੇ ਜ਼ਿਆਦਾ ਪਰ ਮੀਂਹ ਦੇ ਨਾਲ ਸ਼ਾਇਦ ਤਪਸ਼ ਜਿਹੜੀ ਆ ਉਹ ਘੱਟ ਰਹੇਗੀ ਸੋ ਕੈਨਬਰਾ ਦੇ ਵਿੱਚ 12 ਡਿਗਰੀ ਸੈਲਸੀਅਸ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਬੱਦਲਬਾਈ ਕੈਨਬਰਾ ਦੇ ਵਿੱਚ ਵੀ ਬਣੀ ਰਹਿਣੀ ਹੈ ਅੱਜ ਔਰ ਹੋਬਾਰਟ 'ਚ ਅੱਜ 11 ਡਿਗਰੀ ਸੈਲਸੀਅਸ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਇੱਥੇ ਧੁੱਪ ਬਣੀ ਰਹਿਣੀ ਹੈ ਤੇ ਡਾਰਵਿਨ ਦੇ ਵਿੱਚ 26 ਡਿਗਰੀ ਸੈਲਸੀਅਸ ਤੋਂ ਲੈ ਕੇ 32 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ ਅੱਜ, ਔਰ ਇੱਥੇ ਥੰਡਰਸਟੌਰਮ ਜਿਹੜੇ ਆ ਉਹ ਦੱਸੇ ਗਏ ਆ। ਵੈਸੇ ਡਾਰਵਿਨ ਦੇ ਵਿੱਚ ਹਮੇਸ਼ਾ ਤਾਪਮਾਨ ਜਿਹੜਾ ਜ਼ਿਆਦਾ ਹੀ ਰਹਿੰਦਾ ਆ, ਗਰਮ ਆ। ਔਰ ਤੁਹਾਡੇ ਆਪਣੇ ਪਿੰਡਾਂ ਜਾਂ ਸ਼ਹਿਰਾਂ ਦਾ ਮੌਸਮ ਜਿਹੜਾ ਉਹ ਕਿਹੋ ਜਿਹਾ, ਸਾਡੇ ਨਾਲ ਜ਼ਰੂਰ ਪਾਇਓ ਸਾਂਝ। ਪ੍ਰੋਗਰਾਮ ਦੌਰਾਨ ਤੁਹਾਡੀ ਉਡੀਕ ਜਿਹੜੀ ਹੈ ਉਹ ਬਣੀ ਹੋਈ ਹੈ। ਕੁਛ ਕੁ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਜੁੜੇ ਨੇ ਪ੍ਰੋਗਰਾਮ 'ਚ, ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ। ਜੋਗਿੰਦਰ ਸਿੰਘ ਸੋਹੀ ਸਾਹਿਬ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਭਾਅ ਜੀ ਜੀ ਆਇਆਂ ਨੂੰ ਪ੍ਰੋਗਰਾਮ 'ਚ। ਅਤੇ ਬਾਕੀ ਵੀ ਦੋਸਤਾਂ ਦੀ ਜਿਹੜੀ ਉਡੀਕ ਹੈ ਬਣੀ ਹੋਈ ਹੈ, ਤੁਸੀਂ ਜ਼ਰੂਰ ਪ੍ਰੋਗਰਾਮ ਦੌਰਾਨ ਸਾਡੇ ਨਾਲ ਜੁੜਿਓ। ਅੱਜ ਸਮਾਂ ਜਿਹੜਾ ਸੀਮਤ ਰੱਖਾਂਗੇ ਪ੍ਰੋਗਰਾਮ ਦਾ, ਪਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਜਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਅਤੇ ਲਓ ਹੁਣ ਪ੍ਰੋਗਰਾਮ 'ਚ ਵੱਧਦੇ ਹਾਂ ਅੱਜ ਦੇ ਵਿਚਾਰ ਵੱਲ। ਸੋ ਅੱਜ ਦਾ ਜਿਹੜਾ ਵਿਚਾਰ ਹੈ ਉਹ ਮੈਂ ਪਹਿਲਾਂ ਦਾ ਸੋਹੀ ਸਾਹਿਬ ਵਾਲਾ ਜ਼ਰੂਰ ਸਾਂਝਾ ਕਰ ਦਿੰਦੀ ਹਾਂ। ਸੋ ਸੋਹੀ ਸਾਹਿਬ ਨੇ ਸਾਨੂੰ ਜਿਹੜਾ ਵਿਚਾਰ ਭੇਜਿਆ ਉਹ ਬਹੁਤ ਅਹਿਮ ਆ ਆਮ ਜ਼ਿੰਦਗੀ ਦੇ ਵਿੱਚ। ਜਦੋਂ ਅਸੀਂ ਛੋਟੇ ਮੋਟੇ ਗਿਲੇ ਸ਼ਿਕਵਿਆਂ ਦੀ ਗੱਲ ਕਰਦੇ ਹਾਂ ਨਾ, ਤਾਂ ਮੈਨੂੰ ਲੱਗਦਾ ਕਿ ਉਹਨਾਂ ਗਿਲੇ ਸ਼ਿਕਵਿਆਂ ਤੋਂ ਨਜ਼ਾਤ ਜਿਹੜੀ ਉਹ ਪਾਈ ਜਾ ਸਕਦੀ ਹੈ ਜੇਕਰ ਛੋਟੀਆਂ ਛੋਟੀਆਂ ਗੱਲਾਂ ਨੂੰ ਵਿਚਾਰਿਆ ਹੀ ਨਾ ਜਾਵੇ, ਸਗੋਂ ਉਹਨਾਂ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ। ਵਿਚਾਰ ਹੈ ਜੀ ਕਿ ਪਤਨੀ ਸਮਝਦਾਰ ਹੋਵੇ ਤਾਂ ਮਕਾਨ ਘਰ ਬਣ ਜਾਂਦਾ, ਪਤਨੀ ਸਮਝਦਾਰ ਹੋਵੇ ਤਾਂ ਮਕਾਨ ਘਰ ਬਣ ਜਾਂਦਾ। ਦੋਨੋਂ ਸਮਝਦਾਰ ਹੋਣ, ਯਾਨੀ ਪਤੀ ਅਤੇ ਪਤਨੀ ਜੇ ਦੋਵੇਂ ਸਮਝਦਾਰ ਹੋਣ ਤਾਂ ਘਰ ਮੰਦਰ ਬਣ ਜਾਂਦਾ, ਅਤੇ ਜੇ ਬੱਚੇ ਸਮਝਦਾਰ ਹੋਣ ਤਾਂ ਘਰ ਸਵਰਗ ਬਣ ਜਾਂਦਾ। ਕਿਆ ਹੀ ਬਾਤ ਹੈ। ਸੋ ਜਦੋਂ ਆਪਾਂ ਸਵਰਗ ਜਾਂ ਨਰਕ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਜ਼ਿੰਦਗੀ ਜਿਉਂਦੇ ਹਾਂ ਨਾ, ਤਾਂ ਜਦੋਂ ਬਹੁਤ ਸਾਰੀਆਂ ਮੁਸ਼ਕਲਾਂ, ਦੁਸ਼ਵਾਰੀਆਂ, ਔਕੜਾਂ, ਪਰੇਸ਼ਾਨੀਆਂ, ਉਹ ਸਾਰਾ ਕੁਛ ਜਦੋਂ ਇੱਥੇ ਹੀ ਹੰਢਾ ਰਹੇ ਹੁੰਦੇ ਹਾਂ, ਤਾਂ ਆਪਾਂ ਬਹੁਤ ਵਾਰ ਇਹ ਵੀ ਤੁਲਨਾਉਂਦੇ ਹਾਂ ਕਿ ਜ਼ਿੰਦਗੀ ਜਿਹੜੀ ਉਹ ਤਾਂ ਮੇਰੀ ਨਰਕ ਬਣੀ ਪਈ ਹੈ, ਹੈ ਨਾ। ਸੋ ਮੈਨੂੰ ਲੱਗਦਾ ਕਿ ਸਵਰਗ ਜਾਂ ਨਰਕ ਜਿਹੜੇ ਕੋਈ ਹੋਰ ਜਹਾਨ ਦੇ ਵਿੱਚ ਨਹੀਂ ਹੈ। ਜ਼ਿੰਦਗੀ ਨੂੰ ਜਿਉਂਦਿਆਂ ਜਿਹੜੇ ਤਜ਼ਰਬੇ ਜ਼ਿੰਦਗੀ ਦੇ ਹੁੰਦੇ ਆ, ਜਿਹੜੇ ਸੁਖਾਵੇਂ ਹੁੰਦੇ ਆ, ਸਕੂਨਮਈ ਹੁੰਦੇ ਆ, ਉਹੀ ਸਵਰਗ ਦੀ ਪਰਿਭਾਸ਼ਾ ਜਿਹੜੀ ਉਹ ਨਿਰਧਾਰਿਤ ਕਰਦੇ ਆ। ਅਤੇ ਜਿਹੜੇ ਤਜ਼ਰਬੇ ਬੜੇ ਹੀ ਦੁੱਖਾਂ ਵਾਲੇ, ਪੀੜਾਂ ਵਾਲੇ, ਦਰਦਾਂ ਵਾਲੇ ਹੁੰਦੇ ਆ, ਉਹਨੂੰ ਅਸੀਂ ਕਈ ਵਾਰ ਨਰਕ ਦੇ ਨਾਲ ਵੀ ਜੋੜ ਦਿੰਦੇ ਹਾਂ, ਹੈ ਨਾ। ਸੋ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਜੇ ਤਾਂ ਪਤਨੀ ਸਮਝਦਾਰ ਆ ਤਾਂ ਘਰ ਜਿਹੜਾ ਮਕਾਨ ਹੈ ਉਹ ਘਰ ਬਣ ਜਾਂਦਾ, ਪਤੀ ਅਤੇ ਪਤਨੀ ਦੋਵੇਂ ਸਮਝਦਾਰ ਨੇ ਤਾਂ ਉਹ ਮੰਦਰ ਬਣ ਜਾਂਦਾ, ਹੈ ਨਾ। ਅਤੇ ਜੇ ਬੱਚੇ ਵੀ ਸਮਝਦਾਰ ਹੈ, ਯਾਨੀ ਕਿ ਪਤੀ ਪਤਨੀ ਅਤੇ ਬੱਚੇ, ਤਾਂ ਘਰ ਜਿਹੜਾ ਹੈ ਉਹ ਸਵਰਗ ਬਣ ਜਾਂਦਾ। ਕਿਆ ਹੀ ਬਾਤ ਹੈ। ਬਹੁਤ ਸੋਹਣਾ ਸੁਨੇਹਾ, ਬਹੁਤ ਸੋਹਣਾ ਜਿਹੜਾ ਵਿਚਾਰ। ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਅੱਜ ਦਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਅਤੇ ਇੱਕ ਹੋਰ ਜਿਹੜਾ ਵਿਚਾਰ ਹੈ ਉਹ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਜਾਈਏ ਕਿ ਜਿੰਨਾ ਤੁਸੀਂ ਆਪਣੇ ਆਪ ਨੂੰ ਖੋਜਦੇ ਹੋ ਆਪਣੇ ਅੰਦਰੋਂ, ਓਨਾ ਹੀ ਤੁਸੀਂ ਦੂਸਰੇ ਲੋਕਾਂ ਨੂੰ ਖੋਹਨੇ ਹੋ, ਮਤਲਬ ਗਵਾਉਂਦੇ ਹੋ। ਅਤੇ ਇਸ ਦੇ ਲਈ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਦੇ ਨਾਲ ਜੁੜਨਾ ਕਰਦੇ ਹੋ, ਜਿੰਨਾ ਜ਼ਿਆਦਾ ਤੁਸੀਂ ਆਪਣੇ ਅੰਦਰ ਦੇ ਨਾਲ ਜੁੜਦੇ ਹੋ, ਓਨਾ ਜ਼ਿਆਦਾ ਸ਼ਾਇਦ ਜਿਹੜਾ ਬਾਹਰਲਾ ਕੁਨੈਕਸ਼ਨ ਹੈ ਉਹ ਟੁੱਟਦਾ ਜਾਂਦਾ। ਸੋ ਬਾਹਰਲੇ ਕੁਨੈਕਸ਼ਨ ਦੇ ਵਿੱਚ ਜੇਕਰ ਟੁੱਟਦਾ, ਜੇ ਕੁਛ ਲੋਕ ਜਿਹੜੇ ਆ ਉਹ ਤੁਹਾਡੇ ਨਾਲੋਂ ਟੁੱਟਦੇ ਨੇ, ਜਾਂ ਫਿਰ ਕੁਛ ਲੋਕ ਜਿਹੜੇ ਆ ਉਹਨਾਂ ਨੂੰ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸ਼ਾਇਦ ਅਸੀਂ ਉਹਨਾਂ ਨੂੰ ਗਵਾ ਲਿਆ, ਤਾਂ ਇਹਦੇ ਲਈ ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ। ਸਗੋਂ ਇਹ ਅਹਿਸਾਸ ਜਿਹੜਾ ਹੈ ਤੁਹਾਨੂੰ ਸ਼ਾਇਦ ਉਦੋਂ ਹੀ ਹੁੰਦਾ ਕਿ ਸ਼ਾਇਦ ਜ਼ਿੰਦਗੀ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੀ ਬਹੁਤਾਤ ਆ ਉਹ ਲੋੜੀਂਦੀ ਨਹੀਂ ਸੀ, ਕਿਉਂਕਿ ਜਦੋਂ ਆਪਣੇ ਨਾਲ ਜੁੜਨਾ ਹੁੰਦਾ, ਆਪਣਾ ਆਪ ਤੁਸੀਂ ਖੋਜਣ ਲੱਗ ਜਾਂਦੇ ਹੋ, ਤਾਂ ਜ਼ਿੰਦਗੀ ਦੇ ਵਿੱਚ ਆਪਣੀਆਂ ਜਿਹੜੀਆਂ ਕੁਛ ਕਮੀਆਂ ਨੇ, ਆਪਣੀਆਂ ਕੁਛ ਜਿਹੜੀਆਂ ਊਣਤਾਈਆਂ ਨੇ, ਹੈ ਨਾ, ਉਹਨਾਂ ਨੂੰ ਤੁਸੀਂ ਪਛਾਣਨ ਦੇ ਵੀ ਯੋਗ ਹੋ ਜਾਂਦੇ ਹੋ। ਅਤੇ ਫਿਰ ਤੁਹਾਨੂੰ ਐਂ ਲੱਗਦਾ ਕਿ ਜਿਹੜਾ ਬਾਹਰ ਆ ਨਾ ਸਾਰਾ ਕੁਛ ਉਹ ਰਾਮ ਰੌਲਾ ਹੀ ਹੈ, ਹੈ ਨਾ। ਅਤੇ ਇਸ ਕਰਕੇ ਕਦੇ ਵੀ ਇਸ ਚੀਜ਼ ਦਾ ਪਛਤਾਵਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਸ਼ਾਇਦ ਜਦੋਂ ਆਪਣੇ ਆਪ ਨੂੰ ਖੋਜਣ ਵੱਲ ਤੁਰੇ ਹਾਂ ਤਾਂ ਸ਼ਾਇਦ ਅਸੀਂ ਬਾਕੀਆਂ ਦੇ ਨਾਲੋਂ ਟੁੱਟ ਜਾਵਾਂਗੇ, ਕਿਉਂਕਿ ਆਪਣੇ ਆਪ ਨੂੰ ਖੋਜਣਾ ਬਹੁਤ ਜ਼ਰੂਰੀ ਹੈ। ਜਦੋਂ ਆਪਣੇ ਆਪ ਨੂੰ ਖੋਜ ਕੇ ਤੁਸੀਂ ਉਸ ਸਟੇਜ ਦੇ ਉੱਤੇ, ਉਸ ਅਵਸਥਾ ਦੇ ਉੱਤੇ ਪਹੁੰਚ ਜਾਂਦੇ ਹਾਂ ਨਾ, ਜਿੱਥੇ ਫਿਰ ਤੁਹਾਨੂੰ ਕਿਸੇ ਨੂੰ ਖੋਣ ਦਾ ਵੀ ਕੋਈ ਡਰ ਨਹੀਂ ਹੁੰਦਾ ਜਾਂ ਪਛਤਾਵਾ ਨਹੀਂ ਹੁੰਦਾ, ਅਤੇ ਕਿਸੇ ਨੂੰ ਪਾਉਣ ਦੀ ਵੀ ਕੋਈ ਬਹੁਤੀ ਜ਼ਿਆਦਾ ਖੁਸ਼ੀ ਨਹੀਂ ਹੁੰਦੀ। ਸੋ ਇਹ ਸੀ ਜੀ ਅੱਜ ਦਾ ਵਿਚਾਰ, ਅਤੇ ਅੱਜ ਦੇ ਵਿਚਾਰ ਤੋਂ ਬਾਅਦ ਆਪਾਂ ਜੁੜਾਂਗੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਨਾਲ, ਅਤੇ ਅਗਲਾ ਸਿਲਸਿਲਾ ਜਿਹੜਾ ਹੋਏਗਾ ਵਿਰਸਾ ਅਤੇ ਇਤਿਹਾਸ ਦਾ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਪ੍ਰੋਗਰਾਮ ਦੇ ਵਿੱਚ, ਆਪਾਂ ਜ਼ਰੂਰ ਦੁਬਾਰਾ ਜੁੜਦੇ ਹਾਂ। ਪਰ ਇਸ ਵੇਲੇ ਇੱਕ ਗੀਤ ਤੁਹਾਡੇ ਲਈ ਔਨਲਾਈਨ ਸਟ੍ਰੀਮਿੰਗ ਦੇ ਉੱਤੇ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ, ਜੱਗ ਜੰਕਸ਼ਨ ਰੇਲਾਂ ਦਾ। ਅਤੇ ਤੁਸੀਂ ਫੇਸਬੁੱਕ ਦੇ ਉੱਤੇ ਮੇਰੇ ਨਾਲ ਦੁਬਾਰਾ ਜੁੜੋਗੇ ਵਿਰਸਾ ਅਤੇ ਇਤਿਹਾਸ ਸਿਲਸਿਲੇ ਦੇ ਵਿੱਚ। ਆਪਾਂ ਇਸ ਸਿਲਸਿਲੇ ਨੂੰ ਇੱਥੇ ਰੋਕਦੇ ਹਾਂ।
ਨਾਲ ਸੰਗ ਕਾਫਲੇ ਦੇ ਛੇਤੀ ਬਣ ਬਿਸਤਰਾ ਕਾਫਰ, ਕਈ ਪਹਿਲੀ ਡਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਰ। ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾ ਪਿਆ ਵਜਾਵੇ, ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ। ਸਿਵਿਆਂ ਦੇ ਵੱਲ ਚੱਲੇ ਕਿਤੇ ਜ਼ੋਰ ਮਕਾਣਾ ਦਾ ਕਿਧਰੇ ਹਨ ਵਿਆਹ ਤੇ ਮੁਕਲਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਰਫਤਾਰ ਜ਼ਮਾਨੇ ਦੀ ਕਰਿਆ ਤੇਜ਼ ਨਾ ਹੋਵੇ ਢਿੱਲੀ, ਲੱਖ ਰਾਜੇ ਬੈ ਤੁਰ ਗਏ ਉੱਥੇ ਦੀ ਉੱਥੇ ਹੈ ਦਿੱਲੀ, ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਕਰਤਾਵੇ, ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ। ਪੰਛੀ ਪੈ ਉੱਡ ਗਏ ਬੁੱਢੇ ਬੋੜ ਬਿਰਚ ਦੇ ਉੱਤੇ, ਸਨ ਜੇਤੂ ਦੁਨੀਆ ਦੇ ਲੱਖ ਸਿਕੰਦਰ ਕਬਰੀ ਸੁੱਤੇ, ਬਸ ਇਸ ਕਚਹਿਰੀ ਚੋ ਟੁਰ ਗਈ ਕੁੱਲ ਹਾਰ ਕੇ ਦਾਵੇ, ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ। ਕਵੀ ਸ਼ਿਰ ਨੇ ਕਿਧਰੇ ਲੁਕਣੀ ਜਾਣਾ ਨੱਠਿਆ ਵਾਂਗੂ ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕਲਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ
ਜੀ। ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ, ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਇਸ ਵੇਲੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ 'ਤੇ ਮੇਰੇ ਨਾਲ ਸਾਡੇ ਮੋਰਨਿੰਗ ਸ਼ੋਅ ਲਹਿਰਾਂ ਦੇ ਵਿੱਚ, ਔਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਤਰ੍ਹਾਂ ਦੇ ਜਿਹੜੇ ਸਿਲਸਿਲੇ ਆ ਉਹ ਲੈ ਕੇ ਹਾਜ਼ਰ ਹੁੰਦੇ ਹਾਂ ਹਮੇਸ਼ਾ। ਅਤੇ ਅਗਲਾ ਜਿਹੜਾ ਸਿਲਸਿਲਾ ਵਿਰਸਾ ਅਤੇ ਇਤਿਹਾਸ ਦਾ ਅਸੀਂ ਬਹੁਤ ਜਲਦੀ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ, ਪਰ ਉਸ ਤੋਂ ਵੀ ਪਹਿਲਾਂ ਜਿਹੜੇ ਦੋਸਤ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਦੇ ਜਿਹੜੇ ਮੈਸੇਜਸ ਆ ਜ਼ਰੂਰ ਸ਼ਾਮਿਲ ਕਰਦੇ ਜਾਈਏ। ਸਾਡੇ ਨਾਲ ਸਾਂਝ ਪਾਈਏ ਜੀ ਜੋਗਿੰਦਰ ਸਿੰਘ ਸੋਹੀ ਹੋਰਾਂ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਅਮਰਦੀਪ ਭੈਣ ਜੀ ਟੂ ਯੂ ਐਂਡ ਟੂ ਆਲ ਦ ਲਿਸਨਰਸ। ਸੋ ਸਾਡੇ ਵੱਲੋਂ ਵੀ ਗੁਰਫਤਿਹ ਭਾਅ ਜੀ ਤੁਹਾਨੂੰ, ਔਰ ਸਾਰੇ ਲਿਸਨਰਸ ਤੱਕ ਵੀ ਤੁਹਾਡੀ ਫਤਿਹ ਦੀ ਜਿਹੜੀ ਸਾਂਝ ਆ ਉਹ ਪੈ ਚੁੱਕੀ ਆ। ਅਤੇ ਸਿਡਨੀ ਦੇ ਵਿੱਚ ਕਹਿੰਦੇ ਅੱਜ ਗਿੱਲਾ ਗਿੱਲਾ ਜਿਹਾ ਮੌਸਮ ਹੈ, ਡ੍ਰਿਜ਼ਲਿੰਗ ਹੋ ਰਹੀ ਹੈ ਬਿਲਕੁਲ ਅੱਜ। ਵੈਸੇ ਆਸਟ੍ਰੇਲੀਆ ਦੇ ਬਹੁਤ ਸਾਰੇ ਜਿਹੜੇ ਸੂਬੇ ਆ, ਬਹੁਤ ਸਾਰੇ ਜਿਹੜੇ ਸ਼ਹਿਰ ਆ, ਉੱਥੇ ਅੱਜ ਮੀਂਹ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਹੋਈ ਹੈ। ਚਾਹੇ ਕਿ ਤਾਪਮਾਨ ਜਿਹੜਾ ਹੈ ਉਹ ਕਾਫੀ ਹੈ, ਪਰ ਮੀਂਹ ਦੇ ਨਾਲ ਜਿਹੜੀ ਤਪਸ਼ ਆ ਗਰਮੀ ਦੀ, ਹੈ ਨਾ, ਉਹ ਜ਼ਰੂਰ ਘਟੇਗੀ, ਇਹ ਆਪਾਂ ਉਮੀਦ ਕਰਦੇ ਹਾਂ। ਅਤੇ ਬਾਕੀ ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਭਾਅ ਜੀ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਸਾਨੂੰ ਵੀ ਬੜਾ ਚੰਗਾ ਲੱਗਦਾ, ਹੈ ਨਾ। ਅਤੇ ਅੱਗੇ ਇੱਕ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਸਿੱਖ ਨਿਊ ਈਅਰ ਜਿਹੜਾ ਕਹਿੰਦੇ ਇਸ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਗਲੈਨਵੁੱਡ ਦੇ ਵਿੱਚ ਜਿਹੜਾ ਫਾਇਰ ਵਰਕ ਆ ਅੱਜ 17 ਮਾਰਚ ਨੂੰ ਰੱਖਿਆ ਗਿਆ। ਸੋ ਇਸ ਫਾਇਰ ਵਰਕ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਸੋ ਇਸ ਸੰਬੰਧ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਜਿਹੜਾ ਉਹ ਅੱਜ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਪੈਣਾ 10 ਵਜੇ। ਅਤੇ ਯਾਨੀ ਕਿ ਜਿਹੜਾ ਸਿੱਖਾਂ ਦਾ ਨਵਾਂ ਸਾਲ ਹੈ ਉਹ ਪਹਿਲੀ ਚੇਤ ਨੂੰ, ਜਿਹੜੀ ਪਹਿਲੀ ਚੇਤ ਹੈ ਉਸ ਨੂੰ ਚੜ੍ਹਦਾ। ਸੋ ਜਿਹੜਾ ਸਿੱਖ ਨਿਊ ਈਅਰ ਆ, ਹੈ ਨਾ, ਅਤੇ ਉਸ ਸੰਬੰਧ ਦੇ ਵਿੱਚ ਜਿਹੜੇ ਸਮਾਗਮ ਹੈ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਸੂਫੀ ਸਾਹਿਬ ਨੇ ਸਾਨੂੰ ਭੇਜੀ ਹੈ। ਕਹਿੰਦੇ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਘਣਾ। ਸੋ ਇਸ ਸੰਬੰਧ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਹੈ ਜੀ ਉਹ ਪੈਣੇ ਆ ਅੱਜ 10 ਵਜੇ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ। ਅਤੇ ਤੁਸੀਂ ਸੰਗਤੀ ਰੂਪ ਦੇ ਵਿੱਚ ਉੱਥੇ ਪਹੁੰਚ ਕੇ ਇਸ ਨਵੇਂ ਸਾਲ ਦੀ ਜਿਹੜੀ ਸੈਲੀਬ੍ਰੇਸ਼ਨ ਆ ਉੱਥੇ ਸ਼ਾਮਿਲ ਹੋ ਸਕਦੇ ਹੋ। ਅਤੇ ਨਾਲ ਨਾਲ ਅੱਜ ਫਾਇਰ ਵਰਕਸ ਜਿਹੜੇ ਆ ਉਹ ਵੀ ਸ਼ਾਮ ਨੂੰ ਰੱਖੇ ਗਏ ਆ, ਅਤੇ ਉੱਥੇ ਵੀ ਤੁਸੀਂ ਜਿਹੜਾ ਹਿੱਸਾ ਬਣ ਸਕਦੇ ਹੋ ਇਹਨਾਂ ਸਮਾਗਮਾਂ ਦਾ। ਸੋ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਭਾਅ ਜੀ। ਅਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅਤੇ ਅਗਲਾ ਸਿਲਸਿਲਾ ਹੈ ਵਿਰਸਾ ਅਤੇ ਇਤਿਹਾਸ ਦਾ। ਅੱਜ ਗਿਆਨੀ ਸੰਤੋਖ ਸਿੰਘ ਹੋਰੀ ਸਾਡੇ ਨਾਲ ਸ਼ਾਮਿਲ ਨਹੀਂ ਹੋ ਪਾ ਰਹੇ ਕਿਉਂਕਿ ਥੋੜ੍ਹੀ ਜਿਹੀ ਇੰਟਰਨੈਟ ਦੀ ਦਿੱਕਤ ਦੇ ਕਾਰਨ ਸ਼ਾਇਦ ਉਹ ਬ੍ਰਿਸਬੇਨ ਤੋਂ ਸਾਡੇ ਨਾਲ ਨਹੀਂ ਜੁੜ ਪਾ ਰਹੇ। ਵੈਸੇ ਉਹ ਹਮੇਸ਼ਾ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਪਰ ਕੱਲ੍ਹ ਹੀ ਉਹਨਾਂ ਦਾ ਸੁਨੇਹਾ ਆਇਆ ਸੀਗਾ ਕਿ ਉਹ ਬ੍ਰਿਸਬੇਨ ਜਾ ਰਹੇ ਆ ਕਿਸੇ ਖਾਸ ਸਮਾਗਮ ਦੇ ਲਈ, ਇਸ ਕਰਕੇ ਬ੍ਰਿਸਬੇਨ ਤੋਂ ਉਹਨਾਂ ਦਾ ਜਿਹੜਾ ਸੰਪਰਕ ਹੈ ਉਹ ਨਹੀਂ ਹੋ ਪਾਇਆ। ਪਰ ਵਿਰਸਾ ਅਤੇ ਇਤਿਹਾਸ ਇਸ ਸਿਲਸਿਲੇ ਦੌਰਾਨ ਜਿਹੜੀ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਵੀ। ਸੋ ਅੱਜ ਖਾਸ ਦਿਨ ਆ, ਸਰਦਾਰ ਬਘੇਲ ਸਿੰਘ ਜਿਨ੍ਹਾਂ ਨੇ ਦਿੱਲੀ ਦੇ ਉੱਤੇ 1783 ਦੇ ਵਿੱਚ ਝੰਡਾ ਜਿਹੜਾ ਉਹ ਲਹਿਰਾਇਆ ਸੀ ਔਰ ਦਿੱਲੀ ਨੂੰ ਜਿੱਤਿਆ ਸੀ ਜਦੋਂ ਆਪਾਂ ਕਹਿੰਦੇ ਹਾਂ, ਹੈ ਨਾ, ਅਤੇ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਮਾਰਾਂਗੇ। ਉਸ ਇਤਿਹਾਸਿਕ ਘਟਨਾ ਦੇ ਉੱਤੇ ਵੀ ਇੱਕ ਝਾਤ ਜ਼ਰੂਰ ਮਾਰਨੀ ਬਣਦੀ ਹੈ। ਸੋ ਸਰਦਾਰ ਬਘੇਲ ਸਿੰਘ ਸਿੱਖੀ ਦਾ ਉਹ ਥੰਮ ਸੀ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਅਤ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ 'ਚ ਭਰਪੂਰ ਹਿੱਸਾ ਹੀ ਨਹੀਂ ਪਾਇਆ, ਸਗੋਂ ਸਿੱਖਾਂ ਦਾ ਜਿਹੜਾ ਪ੍ਰਭਾਵ ਸੀ ਉਹ ਅਵਧ, ਉੱਤਰਾਖੰਡ ਅਤੇ ਦਿੱਲੀ ਤੱਕ ਫੈਲਾਇਆ। ਦੁਆਬਾ ਮਾਝਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਫੈਲਾਉਣ ਦੀ ਪਿੱਠ ਭੂਮੀ ਬਣੇ। ਮਾਲਵਾ ਫੂਲਕੀਆ ਰਿਆਸਤ ਦੇ ਵਧਣ ਫੁੱਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਜਿਹੜਾ ਉਹ ਸਰਦਾਰ ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਤੁਰਾ ਰਿਹਾ। ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ 1783 ਨੂੰ ਲਾਲ ਕਿਲ੍ਹੇ ਦੇ ਉੱਤੇ ਸਿੱਖ ਝੰਡਾ ਫਹਿਰਾ। ਦਿੱਲੀ ਉੱਤੇ ਰਾਜ ਕਰਨ ਦਾ ਸਿੱਖਾਂ ਦਾ ਸੁਪਨਾ ਜਦ ਜੱਸਾ ਸਿੰਘ ਆਲੂਵਾਲੀਆ ਅਤੇ ਜੱਸਾ ਸਿੰਘ ਰਾਮਗੜੀਆ ਦੀ ਆਪਸੀ ਖਿੱਚ ਧੂ ਕਰਕੇ ਅਧੂਰਾ ਰਹਿ ਗਿਆ ਤਾਂ ਧਿਰਾਂ ਵਿੱਚ ਰੰਜਿਸ਼ ਪੈਦਾ ਹੋ ਗਈ। ਮਾਫੀ ਚਾਹੁੰਦੀ ਹਾਂ। ਤਾਂ ਸਰਦਾਰ ਬਘੇਲ ਸਿੰਘ ਹੀ ਸੀਗੇ ਜਿਨ੍ਹਾਂ ਨੇ ਸਾਰਾ ਮਾਮਲਾ ਉਸ ਵੇਲੇ ਸੰਭਾਲਿਆ ਅਤੇ ਫਿਰ ਸਿੱਖਾਂ ਦਾ ਜਿਹੜਾ ਪ੍ਰਭਾਵ ਆ ਉਹ ਦਿੱਲੀ ਦੇ ਉੱਤੇ ਰਾਖਵਾਂ ਰੱਖਿਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਅਤੇ ਉਤਰਾਂਚਲ ਦੇ ਇਲਾਕਿਆਂ ਦੇ ਉੱਤੇ ਹਮਲਾ ਕਰਕੇ ਰਾਖੀ ਪ੍ਰਬੰਧ ਸਥਾਪਿਤ ਕਰਨ ਦੇ ਵਿੱਚ ਉਹ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸਨੇ ਸਿੱਖਾਂ ਵੱਲੋਂ ਰਾਜ ਦਰਬਾਰ ਅਤੇ ਮਰਾਠਿਆਂ ਨਾਲ ਤਿੰਨ ਧਿਰੀ ਸਮਝੌਤਾ ਕੀਤਾ, ਜਿਸ ਪਿੱਛੋਂ ਦਿੱਲੀ ਤੋਂ ਉੱਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ, ਜਿਸ ਵਿੱਚ ਸਾਰਾ ਹਰਿਆਣਾ ਸ਼ਾਮਲ ਸੀ। ਇਸ ਇਲਾਕੇ ਦੇ ਪ੍ਰਬੰਧ ਉਦੋਂ ਤੋਂ ਲੈ ਕੇ ਅੰਗਰੇਜ਼ੀ ਰਾਜ ਹੋਣ ਤੱਕ ਬਘੇਲ ਸਿੰਘ ਅਤੇ ਉਸਦੇ ਪਰਿਵਾਰ ਦੇ ਕੋਲ ਰਿਹਾ। ਰਾਜ ਵਿੱਚ ਉਸਦਾ ਸਦਾ ਹੀ ਪ੍ਰਭਾਵ ਰਿਹਾ, ਯਾਨੀ ਕਿ ਦਿੱਲੀ ਰਾਜ ਦੇ ਵਿੱਚ। ਦਿੱਲੀ ਰਾਜ ਦੇ ਪ੍ਰਭਾਵ ਵੇਲੇ ਉਸਨੇ ਗੁਰਦੁਆਰਾ ਸੀਸਗੰਜ ਅਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਅਤੇ ਸਥਾਨ ਬਣਵਾਏ। ਸਿੱਖੀ ਖਾਤਰ ਜਨਰਲ ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ। ਸਰਦਾਰ ਬਘੇਲ ਸਿੰਘ ਦਾ ਜਨਮ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝਬਾਲ ਵਿਖੇ ਧਾਲੀਵਾਲ ਪਰਿਵਾਰ 'ਚ ਹੋਇਆ ਸੀ। ਹੋਸ਼ ਸੰਭਾਲੀ ਤਾਂ ਮੁੱਛ ਫੁੱਟ ਹੁੰਦਿਆਂ ਹੀ ਅੰਮ੍ਰਿਤ ਛਕਿਆ ਅਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ, ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਜਦ ਮਿਸਲਾਂ ਬਣੀਆਂ ਤਾਂ ਉਹ ਕਰੋੜ ਸਿੰਘੀਆ ਮਿਸਲ ਵਿੱਚ ਸ਼ਾਮਲ ਹੋ ਗਿਆ, ਜਿਸ ਦਾ ਸਰਕਰਦਾ ਜਥੇਦਾਰ ਕਰੋੜ ਸਿੰਘ ਸੀ ਉਸ ਵੇਲੇ। ਸੋ ਉੱਚਾ ਲੰਮਾ ਸਡੋਲ ਸੁੰਦਰ ਕੱਦ ਕਾਟ ਪੱਕਾ ਰੰਗ ਅਤੇ ਪੂਰੀਆਂ ਅੱਖਾਂ ਵਾਲਾ ਬਹਾਦਰ ਹੌਸਲੇ ਵਾਲਾ ਖੁੱਲ੍ਹੇ ਦਿਲ ਵਾਲਾ ਇਹ ਚੋਬਰ ਸਾਰੀ ਮਿਸਲ ਦੀ ਖਿੱਚ ਦਾ ਕਾਰਨ ਵੀ ਹੁੰਦਾ ਸੀ। ਘੋੜ ਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਸਭ ਨੂੰ ਮਾਤ ਪਾ ਦਿੰਦਾ ਅਤੇ ਜਥੇਦਾਰ ਦੀ ਵਾਹ ਵਾਹੀ ਖੱਟਦਾ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼ ਤਰਾਰ, ਦੂਰ ਦੀ ਸੂਝ ਵਾਲਾ ਦਿਮਾਗ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠਾ ਬੋਲਣਾ ਅਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇੱਜ਼ਤ ਖੱਟਦਾ। ਉਹ ਅਜਿਹਾ ਸਿੱਖ ਸੀ ਜੋ ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉੱਤੇ ਹਰ ਕੋਈ ਭਰੋਸਾ ਕਰਦਾ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਤਿਆਰ ਹੁੰਦਾ। ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਦੇ ਲਈ ਪਹੁੰਚਦੇ। ਜਦ ਬੇਗਮ ਸਮਰੋ ਉੱਪਰ ਅਵਧ ਦੇ ਨਵਾਬ ਨੇ ਹਮਲਾ ਕੀਤਾ ਤਾਂ ਇਸ ਨੂੰ ਬਘੇਲ ਸਿੰਘ ਨੇ ਹੀ ਬਚਾਇਆ। ਇਸ ਦਾ ਸਿੱਕਾ ਮੰਨ ਕੇ ਬੇਗਮ ਸਮਰੋ ਨੇ ਇਸ ਨੂੰ ਧਰਮ ਭਰਾ ਬਣਾ ਲਿਆ ਅਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗਰੇਜ਼ ਥਾਮਸ ਨੇ ਜੀਂਦ ਉੱਪਰ ਹਮਲਾ ਕਰਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸਨੇ ਵੀ ਬੁੱਢੇ ਜਰਨੈਲ ਬਘੇਲ ਸਿੰਘ ਦੇ ਅੱਗੇ ਮਦਦ ਲਈ ਵਾਸਤੇ ਪਾਏ, ਜਿਸ ਦੀ ਬਘੇਲ ਸਿੰਘ ਨੇ ਮਦਦ ਕਰਕੇ ਜਿੱਤ ਵੀ ਦਵਾਈ। ਸੰਨ 1761 ਵਿੱਚ ਜਦ ਕਰੋੜ ਸਿੰਘ ਸਰਗਵਾਸ ਹੋਏ ਤਾਂ ਜਥੇਦਾਰ ਬਘੇਲ ਸਿੰਘ ਨੂੰ ਸਰਬਸੰਮਤੀ ਨਾਲ ਮਿਸਲ ਦਾ ਜਥੇਦਾਰ ਚੁਣ ਲਿਆ ਗਿਆ। 60 ਸਾਲ ਉਸਨੇ ਇਹ ਜਿਹੜੀ ਜਥੇਦਾਰੀ ਆ ਉਹ ਨਿਭਾਈ ਅਤੇ ਇਸ ਮਿਸਲ ਨੂੰ ਆਪਣੀ ਸੂਝ ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਗੋਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸਨੇ ਲਗਾਤਾਰ ਵਧਾਇਆ ਅਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸਨੇ ਮੁਲਤਾਨ ਅਤੇ ਨਰਾਇਣਗੜ੍ਹ ਦੇ ਇਲਾਕੇ ਵੀ ਜਿੱਤੇ। ਜਦ ਰਾਜਾ ਭਰਤਪੁਰ ਦੇ ਰਾਜੇ ਨੇ ਸਰਦਾਰ ਕਰੋੜ ਸਿੰਘ ਅੱਗੇ ਗੁਜ਼ਾਰਿਸ਼ ਕੀਤੀ ਕਿ ਉਸਦੀ ਮਦਦ ਕੀਤੀ ਜਾਵੇ ਤਾਂ 500 ਸਵਾਰ ਲੈ ਕੇ ਪਹੁੰਚਿਆ। ਰਾਹ ਵਿੱਚ ਇੱਕ ਛੋਟੇ ਯੁੱਧ ਵਿੱਚ ਕਰੋੜਾ ਸਿੰਘ ਦੇ ਗੋਲੀ ਲੱਗੀ ਤਾਂ ਉਸਦੇ ਸ਼ਹੀਦ ਹੋਣ ਪਿੱਛੋਂ ਬਘੇਲ ਸਿੰਘ ਨੇ ਜਥੇ ਦੀ ਕਮਾਨ ਸੰਭਾਲ ਲਈ। ਬਘੇਲ ਸਿੰਘ ਦਾ ਭਰਮਾ ਜੁੱਸਾ, ਉੱਚਾ ਕੱਦ ਕਾਠ, ਡੀਲ ਡੋਲ ਵੇਖ ਘੁਮੇਰ ਦਾ ਰਾਜਾ ਡਰ ਗਿਆ ਅਤੇ ਸਰਦਾਰ ਬਘੇਲ ਸਿੰਘ ਨੂੰ ਸੈਨਾ ਵਾਪਸ ਲੈ ਜਾਣ ਲਈ ਬਿਨੈ ਕਰਨ ਲੱਗਾ, ਯਾਨੀ ਬੇਨਤੀ ਕੀਤੀ। ਬਘੇਲ ਸਿੰਘ ਨੇ ਮੁਆਵਜ਼ਾ ਮੰਗਿਆ ਤਾਂ ਮਿੰਨਤਾਂ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਅਤੇ ਮੁਆਵਜ਼ੇ ਦਾ ਕੁਝ ਕੁ ਹਿੱਸਾ ਵਸੂਲ ਕਰ ਉਸਦੀ ਆਓ ਭਗਤ ਮਾਣ ਵਾਪਸ ਪਰਤਿਆ। ਮੁੜਦੇ ਵਕਤ ਉਸਨੇ ਜਲੰਧਰ ਵਿਚਲੇ ਇਲਾਕੇ ਤੋਂ ਤੈਵਾਨ ਵਸੂਲਣਾ ਸ਼ੁਰੂ ਕੀਤਾ ਤਾਂ ਤਲਵਾਨ ਦੇ ਸਰਦਾਰ ਮੀਆਂ ਮਹਿਮੂਦ ਖਾਨ ਰਾਜਪੁਰ ਨੇ ਉਸਨੂੰ ਵਧੀਆ ਘੋੜਾ ਪੇਸ਼ ਕੀਤਾ, ਜਿਸ ਦੀ ਸਵਾਰੀ ਜਿਹੜੀ ਆ ਬਘੇਲ ਸਿੰਘ ਲਈ ਮਨ ਭਾਉਂਦੀ ਹੋ ਗਈ। ਉਧਰੋਂ ਜੱਸਾ ਸਿੰਘ ਆਲੂਵਾਲੀਆ ਵੱਲੋਂ ਜਦ ਮੀਆਂ ਮਹਿਮੂਦ ਖਾਨ ਨੂੰ ਧਮਕੀ ਮਿਲੀ ਤਾਂ ਬਘੇਲ ਸਿੰਘ ਦੀ ਸਲਾਹ 'ਤੇ ਇੱਥੇ ਸਿੱਖਾਂ ਦਾ ਇੱਕ ਮਜ਼ਬੂਤ ਕਿਲ੍ਹਾ ਅਤੇ ਚੌਂਕੀ ਸਥਾਪਿਤ ਕਰ ਦਿੱਤੀ ਗਈ। ਜਿਸ ਨਾਲ ਇਸ ਇਲਾਕੇ ਉੱਪਰ ਬਘੇਲ ਸਿੰਘ ਦਾ ਪੱਕਾ ਪ੍ਰਭਾਵ ਕਾਇਮ ਹੋ ਗਿਆ ਅਤੇ ਬਘੇਲ ਸਿੰਘ ਨੂੰ ਇਸ ਇਲਾਕੇ ਤੋਂ ਮੁਆਮਲਾ ਵੀ ਮਿਲਣ ਲੱਗ ਪਿਆ। ਜਲੰਧਰ ਦੁਆਬ ਦਾ ਕਰੋੜ ਸਿੰਘੀਆ ਮਿਸਲ ਥੱਲੇ ਪਹਿਲਾਂ ਹੀ ਸੀ, ਜਿੱਥੋਂ 1 ਲੱਖ ਸਾਲਾਨਾ ਤਵਾਨ ਮਿਲਦਾ ਸੀ, ਜਿਸ ਕਰਕੇ ਬਘੇਲ ਸਿੰਘ ਨੇ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਨੂੰ ਆਪਣਾ ਹੈੱਡਕੁਆਟਰ ਬਣਾ ਲਿਆ ਅਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ। 1761 ਵਿੱਚ ਉਹ ਕਰਨਾਲ ਵੱਲ ਪਰਤਿਆ ਅਤੇ ਖੁਰਦੀਨ, ਖਨੌਰੀ, ਛਲੌਦੀ, ਜਮੈਤਗੜ੍ਹ ਆਦਿ ਇਲਾਕੇ ਜਿਹੜੇ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਸੀ ਜਿੱਤ ਕੇ ਆਪਣੇ ਕਬਜ਼ੇ 'ਚ ਕਰ ਲਏ ਅਤੇ ਛਲੌਦੀ ਜਿਹੜੀ ਹੈ ਉੱਥੇ ਆਪਣੀ ਰਿਹਾਇਸ਼ ਰੱਖ ਲਈ। ਇਸ ਵੇਲੇ ਤੱਕ ਉਸ ਕੋਲ 12,000 ਘੋੜ ਸਵਾਰਾਂ ਤੋਂ ਇਲਾਵਾ ਕਹਿੰਦੇ ਬਹੁਤ ਵੱਡੀ ਪੈਦਲ ਫੌਜ ਸੀ। ਇਤਿਹਾਸ ਦੱਸਦਾ ਇਹ ਕਿ ਇਹ ਸਾਰਾ ਇਲਾਕਾ ਉਸਨੇ ਆਪਣੀ ਦੂਸਰੀ ਪਤਨੀ ਰਾਮ ਕੌਰ ਦੀ ਜ਼ਿੰਮੇਵਾਰੀ 'ਚ ਦੇ ਦਿੱਤਾ, ਤੀਸਰੀ ਪਤਨੀ ਰਤਨ ਕੌਰ ਨੂੰ ਕਲਾਨੌਰ ਦਾ ਇਲਾਕਾ ਸੰਭਾਲ ਦਿੱਤਾ ਅਤੇ ਬਾਹਰੀ ਹਮਲਿਆਂ ਤੋਂ ਰੋਕਣ ਅਤੇ ਇਲਾਕੇ ਨੂੰ ਹੋਰ ਵਧਾਉਣ ਦੇ ਲਈ ਉਸਨੇ ਆਪਣੇ ਆਪ ਨੂੰ ਵਿਹਲਾ ਰੱਖਿਆ। ਮਹਾਰਾਜਾ ਅਮਰ ਸਿੰਘ ਪਟਿਆਲੇ ਨੇ ਜਦ ਉਸਦੇ ਇਲਾਕੇ ਨੂੰ ਹਥਿਆਇਆ ਤਾਂ ਸਰਦਾਰ ਬਘੇਲ ਸਿੰਘ ਭਾਰੀ ਫੌਜ ਲੈ ਕੇ ਉਸ ਉੱਪਰ ਚੜ੍ਹ ਪਿਆ। ਜੱਸਾ ਸਿੰਘ ਆਲੂਵਾਲੀ ਅਤੇ ਚੈਨ ਸਿੰਘ ਵਕੀਲ ਦੀ ਵਿਚੋਲਗੀ ਸਦਕਾ ਮਹਾਰਾਜਾ ਅਮਰ ਸਿੰਘ ਨੇ ਇਲਾਕੇ ਵੀ ਮੋੜ ਦਿੱਤੇ ਅਤੇ ਆਪਣੇ ਵਕੀਲ ਨੂੰ ਭੇਜਿਆ, ਸਿੰਘ ਜੀ ਰੁਕੋ, ਅੱਗਿਓਂ ਵੀ ਪੰਥ ਦੇ ਸੇਵਕ ਹਨ, ਜੋ ਹੁਕਮ ਹੋਵੇ। ਇਸ ਪਿੱਛੋਂ ਰਾਜਾ ਅਮਰ ਸਿੰਘ ਨੇ ਆਪਣੇ ਸਪੁੱਤਰ ਸਾਹਿਬ ਨੂੰ ਸਰਦਾਰ ਬਘੇਲ ਸਿੰਘ ਕੋਲੋਂ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਣਵਾ ਦਿੱਤਾ ਅਤੇ ਦੋਹਾਂ ਵਿੱਚ ਸਦੀਵੀ ਸਾਂਝ ਜਿਹੜੀ ਹੈ ਉਹ ਬਣ ਗਈ। ਸਰਹੰਦ ਉੱਤੇ ਹਮਲੇ ਕਰਕੇ ਸਰਹੰਦ ਦਾ ਵੀ ਸਾਰਾ ਹਿੱਸਾ ਸਿੱਖ ਮਿਸਲਾਂ ਨੇ ਵੰਡ ਲਿਆ ਅਤੇ ਸਾਰਾ ਪੰਜਾਬ ਅਧੀਨ ਹੋ ਗਿਆ। ਸਰਦਾਰ ਜੱਸਾ ਸਿੰਘ ਆਲੂਵਾਲੀਆਂ ਨਾਲ ਮਿਲ ਕੇ 40,000 ਦੀ ਫੌਜ ਲੈ ਕੇ ਸਹਾਰਨਪੁਰ, ਮੁਜ਼ੱਫਰਪੁਰ ਅਤੇ ਮੇਰਠ ਦੇ ਇਲਾਕੇ 'ਚ 20 ਫਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰਕੇ ਨਜ਼ੀਬਾਬਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ ਦੇ ਇਲਾਕਿਆਂ ਉੱਪਰ ਆਪਣਾ ਰਾਖੀ ਪ੍ਰਬੰਧ ਜਮ੍ਹਾਂ ਕਰਕੇ 2 ਮਹੀਨਿਆਂ ਪਿੱਛੋਂ ਉਹ ਪਰਤੇ ਅਤੇ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਜਿਹੜਾ ਅਤੇ 1792 ਵਿੱਚ ਉਸਨੇ ਤਰਨ ਤਾਰਨ, ਸਭਰਾਓਂ ਅਤੇ ਸਰਹਾਲੀ ਜਿਹੜੇ ਆ ਉਹ ਵੀ ਆਪਣੇ ਕਬਜ਼ੇ 'ਚ ਕਰ ਲਏ। ਸੋ 1761 ਤੋਂ 1773 ਤੱਕ ਅਵਧ ਦਾ ਨਵਾਬ ਜਿਹੜਾ ਨਜੀਬ ਉਹ ਦੌਲਾ ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਤਬਾਹੀ ਤੋਂ ਡਰਦੇ ਨੇ 11 ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਸਿੱਖਾਂ ਤੋਂ ਆਪਣੀ ਜਾਨ ਜਿਹੜੀ ਆ ਉਹ ਬਖਸ਼ਾਈ। 1773 ਵਿੱਚ ਜ਼ਾਬਿਤਾ ਖਾਨ ਰੋਹੇਲਾ ਤੋਂ ਨਨੌਤਾ ਅਤੇ ਜਲਾਲਾਬਾਦ ਜਿਹੜਾ ਆ ਉਹ ਜਿੱਤਿਆ। ਸੋ ਸਿੱਖਾਂ ਦਾ ਦਿੱਲੀ ਉੱਪਰ ਹਮਲਾ 18 ਜਨਵਰੀ 1774 ਨੂੰ ਸੀ, ਜੋ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਅਤੇ 10,000 ਘੋੜ ਸਵਾਰਾਂ ਨਾਲ ਉਹਨਾਂ ਦੀ ਰਖਵਾਲੀ ਕਰਨ ਲਈ ਕਿਹਾ, ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ। ਪਰ ਬਘੇਲ ਸਿੰਘ ਨੇ ਇਹ ਨਾਮਨਜ਼ੂਰ ਕਰ ਦਿੱਤਾ ਅਤੇ ਖਿਲਅਤ ਅਤੇ ਹੋਰ ਤੋਹਫੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ, ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ, ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਓਬੰਦ ਅਤੇ ਸਹਾਰਨਪੁਰ ਨੂੰ ਲੁੱਟਿਆ ਅਤੇ ਗੌਂਸਗੜ੍ਹ ਦੇ ਨਵਾਬ ਤੋਂ 50,000 ਜਿਹੜੇ ਹੈ ਉਹ ਉਗਰਾਹੇ। ਸੋ 1775 ਵਿੱਚ ਜਮਨਾ ਪਾਰ ਵੱਲ ਸਿੱਖ ਵਧੇ। 22 ਅਪ੍ਰੈਲ ਨੂੰ 1775 ਨੂੰ ਕੁੰਜਪੁਰਾ ਤੋਂ ਜਮਨਾ ਲੰਘ ਲਖਨੌਤੀ, ਗੌਂਸਗੜ੍ਹ, ਦਿਓਬੰਦ ਅਤੇ ਹੋਰ ਇਲਾਕੇ ਜਿਹੜੇ ਆ ਉਹ ਕਬਜ਼ੇ 'ਚ ਕੀਤੇ। ਜ਼ਾਬਤਾ ਖਾਨ ਰੋਹਿਲੇ ਨੇ ਗੌਰਗੜ੍ਹ ਬਚਾਉਣ ਦੇ ਲਈ 50,000 ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ। ਫਿਰ ਸ਼ਾਮਲੀ, ਕਾਂਧਲਾ ਅਤੇ ਮੇਰਠ ਹੁੰਦੇ ਹੋਏ ਅਲੀਗੜ੍ਹ ਕੋਲ ਖੁਰਜਾ ਤੱਕ ਉਹਨਾਂ ਨੇ ਆਪਣਾ ਪ੍ਰਭਾਵ ਜਮਾਇਆ। ਆਉਂਦਿਆਂ ਹੋਇਆਂ ਦਿੱਲੀ ਦੇ ਪਹਾੜਗੰਜ ਅਤੇ ਜੈ ਸਿੰਘਪੁਰ ਨੂੰ ਲਤਾੜਿਆ ਅਤੇ 24 ਜੁਲਾਈ 1775 ਨੂੰ ਜਮਨਾ ਪਾਰ ਕਰਕੇ ਵਾਪਸ ਮੁੜੇ। ਅਤੇ ਜਦੋਂ ਅਸੀਂ ਬਘੇਲ ਸਿੰਘ, ਸਰਦਾਰ ਬਘੇਲ ਸਿੰਘ ਹੋਰਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਜਾਂ ਫਿਰ ਸਿੱਖੀ ਰਿਆਸਤ ਨੂੰ ਮਜ਼ਬੂਤ ਕਰਨ ਦੇ ਵਿੱਚ ਜਾਂ ਬਹੁਤ ਸਾਰੇ ਜਿਹੜੇ ਇਲਾਕੇ ਆ ਉਸ ਨੂੰ ਸਿੱਖ ਰਿਆਸਤ ਦੇ ਵਿੱਚ ਸ਼ਾਮਲ ਕਰਨ ਦੇ ਵਿੱਚ ਬਘੇਲ ਸਿੰਘ ਵਰਗੇ ਜਿਹੜੇ ਸੂਰਬੀਰ ਯੋਧੇ ਸੀਗੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਜਿਹੜਾ ਆ ਉਹ ਰਿਹਾ। 8 ਮਾਰਚ ਨੂੰ ਦੱਸਿਆ ਜਾਂਦਾ ਹੈ ਕਿ 1783 ਦੇ ਵਿੱਚ ਬਘੇਲ ਸਿੰਘ ਨੇ 40,000 ਫੌਜ ਨਾਲ ਜਮਨਾ ਕੰਢੇ ਬਰਗਾੜੀ ਘਾਟ 'ਤੇ ਕਬਜ਼ਾ ਕਰ ਲਿਆ। ਫਿਰ ਮਲਕਗੰਜ ਅਤੇ ਸਬਜ਼ੀ ਮੰਡੀ ਲੁੱਟੇ ਅਤੇ ਫਿਰ ਮੁਗਲਪੁਰਾ ਅਤੇ ਮਹਿਤਾਬਪੁਰਾ ਘੇਰੇ। ਇੰਨੇ ਨੂੰ ਕਹਿੰਦੇ ਕਿ ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ 'ਚ ਦਾਖਲ ਹੋ ਗਏ ਅਤੇ ਹੌਜ਼ ਕਾਜ਼ੀ ਜਿਹੜਾ ਆ ਉਹ ਵੀ ਜਾ ਕੇ ਲੁੱਟਿਆ। ਬਾਦਸ਼ਾਹ ਨੇ ਇੱਥੇ ਸਮਰੋ ਬੇਗਮ ਨੂੰ ਵੀ ਬੁਲਾਵਾ ਭੇਜਿਆ, ਪਰ ਕਹਿੰਦੇ ਜੱਸਾ ਸਿੰਘ ਰਾਮਗੜੀ ਅਤੇ ਜੱਸਾ ਸਿੰਘ ਆਲੂਵਾਲੀਆ ਜਿਹੜੇ ਆ ਉਹ ਹਿਸਾਰ ਵੱਲੋਂ ਫੌਜ ਲੈ ਕੇ ਪਹੁੰਚ ਗਏ ਅਤੇ ਬਘੇਲ ਸਿੰਘ ਨੇ ਜਿੱਥੇ ਆਪਣੇ 30,000 ਸਿਪਾਹੀ ਰੱਖੇ ਸਨ ਉਹ ਹੁਣ 30,000 ਨਾਮ ਦੇ ਨਾਲ ਪ੍ਰਸਿੱਧ ਹਨ। 17 ਮਾਰਚ 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ 'ਤੇ ਸਿੱਖ ਝੰਡਾ ਜਾ ਫਹਿਰਾਇਆ ਸੀ। ਸ਼ਾਹ ਆਲਮ ਇਸ ਵੇਲੇ ਜਾ ਛੁਪਿਆ ਲੁਕ ਗਿਆ ਤੇ ਜੱਸਾ ਸਿੰਘ ਆਲੂਵਾਲੀਆ ਨੂੰ ਤਖ਼ਤ ਤੇ ਬਿਠਾਇਆ ਗਿਆ ਤੇ ਮੋਰ ਪੰਖ ਚਲਾਏ ਗਏ। ਜੱਸਾ ਸਿੰਘ ਰਾਮਗੜੀਆ ਦੇ ਇਸ ਨੂੰ ਜੱਸਾ ਸਿੰਘ ਰਾਮਗੜੀਆ ਨੇ ਕਹਿੰਦੇ ਇਸ ਨੂੰ ਨਾਪਸੰਦ ਕੀਤਾ ਤਾਂ ਆਲੂਵਾਲੀਆ ਨੇ ਤਖ਼ਤ ਤੇ ਛੱਡ ਦਿੱਤਾ। ਪਰ ਇਹ ਭਾਵੇਂ ਆਪਸੀ ਮਤਭੇਦ ਜਿਸ ਤਰ੍ਹਾਂ ਦਾ ਵੀ ਸੀ ਪਰ ਇਸ ਗੱਲ ਦੇ ਲਈ ਬਘੇਲ ਸਿੰਘ ਨੂੰ ਜਿਹੜਾ ਸਿਹਰਾ ਜਾਂਦਾ ਹੈ ਕਿ 8 ਮਾਰਚ 1783 ਨੂੰ ਬਘੇਲ ਸਿੰਘ ਹੋਰਾਂ ਨੇ ਜਿਹੜੀ ਸ਼ੁਰੂਆਤ ਦਿੱਲੀ ਜਿੱਤਣ ਦੀ ਕੀਤੀ 17 ਮਾਰਚ ਨੂੰ ਉਹ ਸੱਚ ਕਰ ਦਿਖਾਈ। ਸੋ ਅੱਜ 17 ਮਾਰਚ ਹੈ ਅਤੇ 1783 ਦਾ ਉਹ ਇਤਿਹਾਸਕ ਦਿਨ ਜਦੋਂ ਸਿੱਖਾਂ ਨੇ ਲਾਲ ਕਿਲ੍ਹੇ ਦੇ ਉੱਤੇ ਝੰਡਾ ਜਿਹੜਾ ਸੀ ਉਹ ਲਹਿਰਾਇਆ ਸੀ ਔਰ ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਸੀ। ਪਰ ਬਘੇਲ ਸਿੰਘ ਨੇ ਮਿਲ ਕੇ ਬੇਗਮ ਸਮਰੋਂ ਨੇ ਬਾਦਸ਼ਾਹ ਤੋਂ ਕੁਛ ਸ਼ਰਤਾਂ ਜਿਹੜੀਆਂ ਆ ਮਨਵਾਈਆਂ, ਯਾਨੀ ਆਪਣੀ ਜਿਹੜੀ ਧਰਮ ਭੈਣ ਬਣੀ ਹੋਈ ਸੀ ਉਹਨਾਂ ਦੇ ਨਾਲ ਗੱਲ ਕਰਕੇ ਜਿਹੜੀਆਂ ਸ਼ਰਤਾਂ ਬਾਦਸ਼ਾਹ ਤੋਂ ਮਨਵਾਈਆਂ ਕਿ ਖਾਲਸੇ ਨੂੰ 3 ਲੱਖ ਰੋਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ। ਬਘੇਲ ਸਿੰਘ ਦਿੱਲੀ 'ਚ 4000 ਸਿਪਾਹੀ ਰੱਖ ਸਕਦਾ ਅਤੇ ਉਸਦਾ ਦਫ਼ਤਰ ਸਬਜ਼ੀ ਮੰਡੀ 'ਚ ਹੋਵੇਗਾ। ਬਘੇਲ ਸਿੰਘ ਨੂੰ 7 ਸਿੱਖ ਇਤਿਹਾਸਕ ਗੁਰਦੁਆਰੇ ਬਣਾਉਣ ਦੀ ਵੀ ਖੁੱਲ੍ਹ ਹੋਵੇਗੀ ਜੋ ਜਲਦੀ ਪੂਰਨ ਕਰਨ 'ਤੇ ਬਘੇਲ ਸਿੰਘ ਵਾਪਸ ਜਾਵੇਗਾ। ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਅਤੇ 96 ਆਪਣੇ ਖਰਚੇ ਲਈ ਲਵੇਗਾ ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ। ਦਿੱਲੀ 'ਚ ਰਹਿੰਦੇ ਹੋਏ ਸਿੱਖਾਂ ਦੀ ਕੋਈ ਵੀ ਲੁੱਟ ਖੋਹ ਨਹੀਂ ਹੋਵੇਗੀ ਜਾਂ ਕੋਈ ਲੁੱਟ ਖੋਹ ਨਹੀਂ ਕੀਤੀ ਜਾਵੇਗੀ। ਅਤੇ ਇਸ ਤਰ੍ਹਾਂ ਇਹਨਾਂ ਸ਼ਰਤਾਂ ਦੇ ਨਾਲ ਬਘੇਲ ਸਿੰਘ ਹੋਰਾਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੀ ਜਿਹੜੀ ਛਵੀ ਹੈ ਉਸ ਨੂੰ ਮਜ਼ਬੂਤ ਕੀਤਾ ਔਰ ਭਾਵੇਂ ਕੁਝ ਆਪਸੀ ਮਤਭੇਦਾਂ ਦੇ ਕਾਰਨ ਰਾਜ ਜਿਹੜਾ ਸੀ ਉਹ ਲਮੇਰਾ ਨਾ ਵੀ ਹੋ ਸਕਿਆ ਹੋਵੇ ਪਰ ਇਹਨਾਂ ਸ਼ਰਤਾਂ ਦੇ ਅੱਗੇ ਉਹਨਾਂ ਨੇ ਬਾਦਸ਼ਾਹ ਨੂੰ ਝੁਕਾ ਦਿੱਤਾ। ਅਤੇ ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇੱਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਉਹਨਾਂ ਨੇ ਕਿਹਾ ਕਿ ਉਹ ਸਿਰ ਨਹੀਂ ਝੁਕਾਏਗਾ ਅਤੇ ਬਾਦਸ਼ਾਹ ਦੇ ਮੰਨਣ ਦੇ ਉੱਤੇ ਹੀ ਉਹਨਾਂ ਨੇ ਜਿਹੜੀਆਂ ਬਾਦਸ਼ਾਹ ਨੂੰ ਮਿਲਣ ਦੀ ਜਿਹੜੀ ਆ ਗੱਲ ਹੈ ਉਹ ਅੱਗੇ ਤੋਰੀ। ਸੋ ਇਹੋ ਜਿਹੇ ਜਿਹੜੇ ਯੋਧੇ ਨੇ, ਇਹੋ ਜਿਹੇ ਸਿਪਾਹੀ, ਇਹੋ ਜਿਹੇ ਜਰਨੈਲ ਜਿਨ੍ਹਾਂ ਨੇ ਵਾਕਈ ਇਤਿਹਾਸ ਦੇ ਵਿੱਚ ਬੜੀਆਂ ਮਾਣਮੱਤੀਆਂ ਜਿਹੜੀਆਂ ਪ੍ਰਾਪਤੀਆਂ ਆ ਉਹ ਕੀਤੀਆਂ। ਸੋ ਵਿਰਸਾ ਅਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਹਨਾਂ ਸਿੱਖ ਸ਼ਖਸੀਅਤਾਂ ਨੂੰ ਅਸੀਂ ਜ਼ਰੂਰ ਯਾਦ ਕਰ ਸਕੀਏ, ਉਹਨਾਂ ਦੇ ਜੀਵਨ ਦੇ ਬਾਰੇ 'ਚ ਜਿਹੜੀ ਜਾਣਕਾਰੀ ਹੈ ਉਹ ਆਪਾਂ ਸਾਂਝੀ ਕਰ ਸਕੀਏ, ਉਹਨਾਂ ਘਟਨਾਵਾਂ ਦਾ ਜ਼ਿਕਰ ਜਿਹੜਾ ਹੈ ਉਹ ਅਸੀਂ ਕਰ ਸਕੀਏ, ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਘਟਨਾਵਾਂ ਨੂੰ ਅਸੀਂ ਦੁਹਰਾ ਸਕੀਏ ਤਾਂ ਕਿ ਸਾਨੂੰ ਆਪਣੇ ਮਾਣ ਮੱਤੇ ਇਤਿਹਾਸ ਦਾ ਜਿਹੜਾ ਪਤਾ ਆ ਉਹ ਲੱਗਦਾ ਰਹੇ। ਸੋ ਇਹ ਜਿਹੜੀ ਸਾਰੀ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਹ ਇੱਕ ਲੇਖ ਦੇ ਵਿੱਚ ਡਾਕਟਰ ਦਲਵਿੰਦਰ ਸਿੰਘ ਗਰੇਵਾਲ ਦਾ ਲਿਖਿਆ ਹੋਇਆ ਇਹ ਲੇਖ ਹੈ ਜਿਸ ਦੇ ਵਿੱਚ ਇਹ ਜਾਣਕਾਰੀ ਜਿਹੜੀ ਸੀ ਉਹ ਮੈਨੂੰ ਮਿਲੀ। ਸੋ ਅੱਜ ਇੱਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਆਪਾਂ ਝਾਤ ਪਾਈ ਹੈ। ਸੋ ਦਿੱਲੀ ਜਿੱਤਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਕਸਰ ਇਹ ਸ਼ਿਕਾਇਤ ਹੁੰਦੀ ਆ ਕਿ ਦਿੱਲੀ ਜਿਹੜੀ ਹੈ ਉਹਨੇ ਸਿੱਖਾਂ ਦੇ ਨਾਲ ਜਾਂ ਦਿੱਲੀ ਤੋਂ ਜਿਹੜੀ ਵੀ ਹਕੂਮਤ ਰਹੀ ਹੈ ਉਹਨਾਂ ਨੇ ਸਿੱਖਾਂ ਦੇ ਨਾਲ ਬਹੁਤ ਬਦਸਲੂਕੀ ਕੀਤੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਬਹੁਤ ਸਾਰੇ ਇਹੋ ਜਿਹੇ ਦਲੇਰ ਯੋਧੇ ਜਰਨੈਲ ਹੋਏ ਆ ਜਿਨ੍ਹਾਂ ਨੇ ਦਿੱਲੀ ਜਿੱਤਣ ਦੀ ਜਿਹੜੀ ਇੱਕ ਹਿੰਮਤ ਵੀ ਕੀਤੀ ਔਰ ਨਾਲ ਹੀ ਨਾਲ ਉਹਨਾਂ ਨੇ ਜਿਹੜੀ ਸਿੱਖਾਂ ਦੀ ਇੱਕ ਮਜ਼ਬੂਤ ਛਵੀ ਆ ਉਸ ਨੂੰ ਦੂਸਰੇ ਜਿਹੜੇ ਉਸ ਵੇਲੇ ਦੇ ਹੁਕਮਰਾਨ ਸਨ ਉਹਨਾਂ ਦੇ ਅੱਗੇ ਪੱਕਿਆਂ ਕੀਤਾ। ਸੋ ਇਹ ਇੱਕ ਇਤਿਹਾਸਕ ਘਟਨਾ ਆ ਚਾਹੇ, ਪਰ ਇਸ ਘਟਨਾ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਜ਼ਰੂਰ ਉਹ ਮਜ਼ਬੂਤ ਛਵੀ ਜਿਹੜੀ ਉਹ ਸਿੱਖਾਂ ਦੀ ਜ਼ਰੂਰ ਸਾਹਮਣੇ ਆਉਂਦੀ ਹੈ। ਚਾਹੇ ਕਿ ਆਪਸੀ ਮਤਭੇਦ ਜਿਹੜੇ ਸੀ ਉਹ ਉਦੋਂ ਵੀ ਹੁੰਦੇ ਸੀ, ਹੈ ਨਾ, ਔਰ ਆਪਸੀ ਮਤਭੇਦਾਂ ਦੇ ਕਾਰਨ ਸ਼ਾਇਦ ਬਹੁਤ ਸਾਰਾ ਨੁਕਸਾਨ ਉਦੋਂ ਵੀ ਝੱਲਣਾ ਪੈਂਦਾ ਹੋਣਾ, ਪਰ ਉਸ ਵੇਲੇ ਦੇ ਹੁਕਮਰਾਨਾਂ ਦੇ ਉੱਤੇ ਜਿਹੜੀ ਇੱਕ ਸਿੱਖਾਂ ਦੀ ਛਵੀ ਸੀ, ਸਿੱਖਾਂ ਦਾ ਜਿਹੜਾ ਪ੍ਰਭਾਵ ਸੀਗਾ ਉਹ ਬਹੁਤ ਪਕੇਰਾ ਸੀ। ਸੋ ਇਸ ਕਰਕੇ ਕਈ ਵਾਰ ਸਿੱਖਾਂ ਦਾ ਜਿਹੜਾ ਇਹ ਪ੍ਰਭਾਵ ਹੈ ਜਾਂ ਸਿੱਖਾਂ ਦੀ ਜਿਹੜੀ ਇਹ ਬਹਾਦਰੀ ਆ, ਇਹ ਦਲੇਰੀ ਆ, ਇਹ ਦ੍ਰਿੜਤਾ ਆ, ਇਹ ਮਜ਼ਬੂਤ ਇਰਾਦੇ ਜਿਹੜੇ ਆ, ਇਹ ਜ਼ਰੂਰ ਕਿਸੇ ਵੀ ਹੁਕਮਰਾਨ ਦੇ ਲਈ ਖਤਰਾ ਬਣ ਜਾਂਦੇ ਸੀ। ਸੋ ਅੱਜ ਸਰਦਾਰ ਬਘੇਲ ਸਿੰਘ ਹੋਰਾਂ ਦੇ ਬਾਰੇ 'ਚ ਇਹ ਇਤਿਹਾਸ ਅਸੀਂ ਸਾਂਝਾ ਕੀਤਾ। ਸੋ 17 ਮਾਰਚ ਨੂੰ ਦਿੱਲੀ ਲਾਲ ਕਿਲ੍ਹੇ ਦੇ ਉੱਤੇ ਝੰਡਾ ਜਿਹੜਾ ਸੀ ਉਹ ਲਹਿਰਾਇਆ ਗਿਆ ਸੀ ਉਹਨਾਂ ਵੱਲੋਂ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਇਲਾਕੇ ਆ ਜਮਨਾ ਪਾਰ ਤੱਕ ਦੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਕੀਤੇ ਸੀ। ਸੋ ਇਸ ਕਰਕੇ ਉਹਨਾਂ ਦੇ ਜੀਵਨ ਦੇ ਬਾਰੇ 'ਚ ਗੱਲਬਾਤ ਕਰਨੀ ਵਿਰਸਾ ਅਤੇ ਇਤਿਹਾਸ ਸਿਲਸਿਲੇ ਦੇ ਵਿੱਚ ਜ਼ਰੂਰੀ ਹੈ, ਲੋੜੀਂਦੀ ਹੈ। ਅਤੇ ਇਸੇ ਕਰਕੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹਨਾਂ ਸੂਰਬੀਰਾਂ ਦਾ ਜਿਹੜਾ ਇਤਿਹਾਸ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਜਾਈਏ। ਅਤੇ ਪ੍ਰੋਗਰਾਮ 'ਚ ਅਗਲਾ ਸਿਲਸਿਲਾ ਅਸੀਂ ਕੀ ਹਾਲ ਚਾਲ ਆਸਟ੍ਰੇਲੀਆ ਦਾ ਲੈ ਕੇ ਆਵਾਂਗੇ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਕੁਛ ਦੋਸਤ ਬਣੇ ਹੋਏ ਆ, ਮੈਂ ਉਹਨਾਂ ਨੂੰ ਸ਼ਾਮਿਲ ਕਰਦੀ ਜਾਵਾਂ ਪ੍ਰੋਗਰਾਮ 'ਚ। ਸਾਡੇ ਨਾਲ ਜੁੜੇ ਨੇ ਜਸਵੰਤ ਰਾਏ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਭੈਣ ਜੀ ਕਹਿੰਦੇ, ਅਤੇ ਨਾਈਸ ਵਿਚਾਰ, ਇੰਜੋਏ ਪ੍ਰੋਗਰਾਮ, ਥੈਂਕ ਯੂ ਸੋ ਮੱਚ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ, ਔਰ ਪ੍ਰੋਗਰਾਮ ਤੁਸੀਂ ਪਸੰਦ ਕੀਤਾ, ਵਿਚਾਰ ਤੁਸੀਂ ਪਸੰਦ ਕੀਤਾ ਅਤੇ ਤੁਸੀਂ ਇੰਜੋਏ ਕਰ ਰਹੇ ਹੋ ਸਾਡਾ ਮੋਰਨਿੰਗ ਸ਼ੋਅ, ਅਤੇ ਅਸੀਂ ਇੰਜੋਏ ਕਰ ਰਹੇ ਹਾਂ ਤੁਹਾਡੀ ਕੰਪਨੀ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਜੁੜਨ ਦੇ ਲਈ। ਇਸੇ ਤਰ੍ਹਾਂ ਬਣੇ ਰਹੋ ਅਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੇ ਵਿਚਾਰ ਜਿਹੜੇ ਆ ਤੁਸੀਂ ਇਸੇ ਤਰ੍ਹਾਂ ਮੈਸੇਜ ਦੇ ਰਾਹੀਂ ਸਾਡੇ ਤੱਕ ਪਹੁੰਚਾਓ ਅਤੇ ਆਪਾਂ ਸਾਰਿਆਂ ਦੀ ਸਾਂਝ ਜਿਹੜੀ ਆ ਉਹ ਜ਼ਰੂਰ ਦੋਸਤਾਂ ਨਾਲ ਪਾਵਾਂਗੇ। ਅਤੇ ਨਰਿੰਦਰ ਰਠੌਰ ਵੀ ਸਾਡੇ ਨਾਲ ਜੁੜ ਚੁੱਕੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਅਮਰਦੀਪ ਭੈਣ, ਅਤੇ ਟੂ ਆਲ ਦ ਲਿਸਨਰਸ ਡਰਾਈਵਿੰਗ ਫਰੋਮ ਓਰੈਂਗ ਟੂ ਵੋਲੰਗੋਂਗ। ਅੱਛਾ ਜੀ, ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਾਰੇ ਲਿਸਨਰਸ ਤੱਕ ਵੀ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ। ਅਤੇ ਤੁਸੀਂ ਅੱਛਾ ਵੋਲੰਗੋਂਗ ਜਾ ਰਹੇ ਹੋ, ਅਤੇ ਕਹਿੰਦੇ ਰਿਸੈਪਸ਼ਨ ਇੱਥੇ ਬੜੀ ਮਾੜੀ ਹੈ, ਯਾਨੀ ਕਿ ਇੰਟਰਨੈਟ ਜਿਹੜਾ ਕਈ ਵਾਰ ਹੈ ਨਾ ਕੁਛ ਇਲਾਕਿਆਂ ਦੇ ਵਿੱਚ ਸਹੀ ਨਹੀਂ ਆਉਂਦਾ, ਅਤੇ ਇਸ ਵੀਡੀਓ ਸੁਣਨ 'ਚ ਵੀ ਪਰੇਸ਼ਾਨੀ ਆਉਂਦੀ ਹੋਏਗੀ, ਬਟ ਇੰਜੋਇੰਗ ਲਿਸਨਿੰਗ ਪ੍ਰੋਗਰਾਮ ਆਫਟਰ ਅ ਵਾਇਲ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਤੁਸੀਂ ਜੁੜਨਾ ਕੀਤਾ, ਅਤੇ ਅੱਜ ਸਾਡੇ ਹਮਸਫ਼ਰ ਵੀ ਬਣੇ ਹੋ ਪ੍ਰੋਗਰਾਮ ਦੌਰਾਨ, ਬਹੁਤ ਬਹੁਤ ਸ਼ੁਕਰੀਆ। ਅਤੇ ਦੋਸਤੋ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ 'ਚ ਬਣੇ ਰਹੋ। ਆਪਣਾ ਅਗਲਾ ਸਿਲਸਿਲਾ ਹੈ ਕੀ ਹਾਲ ਚਾਲ ਆਸਟ੍ਰੇਲੀਆ, ਅਤੇ ਕੀ ਹਾਲ ਚਾਲ ਆਸਟ੍ਰੇਲੀਆ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੁਹਾਨੂੰ ਦੱਸਦੇ ਜਾਈਏ ਕਿ ਜਿਹੜਾ ਆਉਣ ਵਾਲਾ ਸਮਾਂ ਆ ਹੈ ਨਾ, ਯਾਨੀ ਕਿ ਮਾਰਚ ਦਾ ਜਿਹੜਾ ਆਖਰੀ ਹਫ਼ਤਾ ਹੋਏਗਾ, ਸੋ ਈਸਟਰ ਹੋਲੀਡੇਜ਼ ਜਿਹੜੀਆਂ ਆ ਉਹ ਸ਼ੁਰੂ ਹੋ ਰਹੀਆਂ, ਅਤੇ ਈਸਟਰ ਹੋਲੀਡੇਜ਼ ਦੇ ਸ਼ੁਰੂ ਹੋਣ ਸਮੇਂ, ਯਾਨੀ ਈਸਟਰ ਹੋਲੀਡੇਜ਼ ਸਕੂਲਾਂ 'ਚ ਸ਼ੁਰੂ ਹੋ ਰਹੀਆਂ, ਪਰ ਈਸਟਰ ਵੀਕੈਂਡ ਜਿਹੜਾ ਆ ਨਾ ਉਹ ਬਹੁਤ ਬਿਜ਼ੀ ਵੀਕੈਂਡ ਮੰਨਿਆ ਜਾਂਦਾ ਆ। ਚਾਹੇ ਸ਼ੋਪਿੰਗ ਦੇ ਲਈ ਦੇਖ ਲਓ ਹੈ ਨਾ, ਉਹ ਹਫ਼ਤਾ ਹੀ ਜਿਹੜਾ ਆ ਉਹ ਕਾਫੀ ਬਿਜ਼ੀ ਮੰਨਿਆ ਜਾਂਦਾ ਆ। ਬਹੁਤ ਸਾਰੇ ਜਿਹੜੇ ਸੁਪਰ ਮਾਰਕੀਟਸ ਆ ਹੈ ਨਾ, ਉੱਥੇ ਕਹਿੰਦੇ ਕਿ ਕੁਛ ਕੁ ਮੇਰੇ ਜਾਣਕਾਰ ਨੇ ਜਿਹੜੇ ਬੇਕਰੀਜ਼ ਦੇ ਵਿੱਚ ਕੰਮ ਕਰਦੇ ਆ, ਤਾਂ ਉਹ ਕਹਿੰਦੇ ਹੁੰਦੇ ਆ ਵੀ ਸਾਨੂੰ ਛੁੱਟੀ ਲੈਣੀ ਜਿਹੜੀ ਆ ਉਹ ਵੀ ਮਨਜ਼ੂਰ ਨਹੀਂ ਹੁੰਦੀ ਇਸ ਸਮੇਂ ਦੌਰਾਨ, ਕਿਉਂਕਿ ਬਹੁਤ ਜ਼ਿਆਦਾ ਬਿਜ਼ੀਐਸਟ ਜਿਹੜਾ ਵੀਕਐਂਡ ਹੁੰਦਾ ਆ, ਔਰ ਉਸ ਤੋਂ ਪਹਿਲਾ ਹਫ਼ਤਾ ਜਿਹੜਾ ਆ ਉਹ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਆ। ਬੇਕਰੀ ਦੇ ਵਿੱਚ ਹੌਟ ਕ੍ਰੋਸ ਬੰਸ ਬਣਦੇ ਆ, ਜਾਂ ਜਿੱਦਾਂ ਬਨੀ ਜਿਹੜੇ ਆ ਉਸ ਸ਼ੇਪ ਦੇ ਵਿੱਚ, ਹੋਰ ਬਹੁਤ ਸਾਰੀਆਂ ਜਿਹੜੀਆਂ ਬੇਕਿੰਗਸ ਹੁੰਦੀਆਂ ਆ ਹੈ ਨਾ, ਅਤੇ ਇੱਥੇ ਤਿਉਹਾਰ ਮਨਾਉਣ ਦਾ ਜਿਹੜਾ ਤਰੀਕਾ ਆ ਉਹ ਹੈ ਵੀ ਇਹ। ਅਤੇ ਇੱਕ ਹੋਰ ਚੀਜ਼ ਜਿਹੜੀ ਸਾਂਝੀ ਕਰਨੀ ਬਣਦੀ ਹੈ ਕਿ ਜਦੋਂ ਈਸਟਰ ਵੀਕਐਂਡ ਆਉਂਦਾ ਨਾ, ਤਾਂ ਇਹ ਮੰਨਿਆ ਜਾਂਦਾ ਕਿ ਆਸਟ੍ਰੇਲੀਆ ਦੀਆਂ ਸੜਕਾਂ ਸਭ ਤੋਂ ਵੱਧ ਇਸ ਸਮੇਂ ਬਿਜ਼ੀ ਹੁੰਦੀਆਂ ਈਸਟਰ ਵੀਕਐਂਡ ਦੌਰਾਨ, ਕਿਉਂਕਿ ਕ੍ਰਿਸਮਿਸ ਦੇ ਦੌਰਾਨ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਘਰਾਂ ਦੇ ਵਿੱਚ ਸੈਲੀਬ੍ਰੇਸ਼ਨਸ ਕਰਦੇ ਆ, ਪਰ ਕਹਿੰਦੇ ਈਸਟਰ ਵੀਕਐਂਡ ਦੇ ਉੱਤੇ ਜ਼ਿਆਦਾਤਰ ਲੋਕ ਜਿਹੜੇ ਆ ਉਹ ਆਪਣੇ ਪਿਆਰਿਆਂ ਨੂੰ ਮਿਲਣ ਦੇ ਲਈ ਬਾਹਰ ਨਿਕਲਦੇ ਆ ਜਾਂ ਘੁੰਮਣ ਫਿਰਨ ਦੇ ਲਈ ਬਾਹਰ ਨਿਕਲਦੇ ਆ। ਆਸਟ੍ਰੇਲੀਅਨਸ ਜਿਹੜੇ ਆ ਉਹ ਇਸ ਤਰ੍ਹਾਂ ਮਨਾਉਂਦੇ ਆ, ਪਰ ਜਿਹੜੇ ਆਪਣੇ ਲੋਕ ਆ ਉਹਨਾਂ ਦੇ ਲਈ ਇੱਕ ਘੁੰਮਣ ਫਿਰਨ ਦਾ ਵੀ ਇੱਕ ਸਮਾਂ ਹੁੰਦਾ ਕਿ ਲੌਂਗ ਵੀਕਐਂਡ ਆ, ਈਸਟਰ ਵੀਕਐਂਡ ਆ, ਅਤੇ ਇਸ ਦੌਰਾਨ ਘੁੰਮਣ ਫਿਰਨ ਦਾ ਜਿਹੜਾ ਕੋਈ ਨਾ ਕੋਈ ਪਲੈਨ ਜਿਹੜਾ ਆ ਉਹ ਬਣਾਇਆ ਗਿਆ ਹੁੰਦਾ। ਸੋ ਕਹਿੰਦੇ ਆ ਕਿ ਸੜਕਾਂ ਜਿਹੜੀਆਂ ਆ ਪੂਰੀਆਂ ਭਰੀਆਂ ਹੁੰਦੀਆਂ ਆ, ਅਤੇ ਇਸ ਦੌਰਾਨ ਜਿਹੜੀ ਪੁਲਿਸ ਆ ਨਾ ਉਹਦੀ ਸਿਰਦਰਦੀ ਬੜੀ ਵੱਧ ਜਾਂਦੀ ਆ। ਸੋ ਇਸ ਕਰਕੇ ਈਸਟਰ ਵੀਕਐਂਡ ਦੇ ਦੌਰਾਨ ਜਿਹੜਾ ਲੌਂਗ ਵੀਕਐਂਡ ਆ ਉਸ ਦੌਰਾਨ ਇਸ ਵਾਰ ਵੀ ਪੁਲਿਸ ਦੀ ਜਿਹੜੀ ਗਸ਼ਤ ਆ ਉਹ ਵਧਾ ਦਿੱਤੀ ਜਾਣੀ ਆ, ਔਰ ਦੱਸਿਆ ਜਾ ਰਿਹਾ ਕਿ 2024 ਦਾ ਜਿਹੜਾ ਈਸਟਰ ਲੌਂਗ ਵੀਕਐਂਡ ਆ ਇਸ ਦੌਰਾਨ ਡੀਮੈਰਿਟਸ ਜਿਹੜੇ ਆ ਉਹ ਅਪਲਾਈ ਹੋਣ ਜਾ ਰਹੇ ਆ। ਸੋ ਤੁਹਾਨੂੰ ਦੱਸਦੇ ਜ਼ਰੂਰ ਦੱਸੀਏ ਕਿ ਮਾਰਚ ਦੇ ਅਖੀਰਲੇ ਹਫ਼ਤੇ ਆਸਟ੍ਰੇਲੀਆ 'ਚ ਆਪਣੇ ਪਿਆਰਿਆਂ ਨੂੰ ਮਿਲਣ ਗਿਲਣ ਲਈ ਜਾਂ ਘੁੰਮਣ ਦੇ ਲਈ ਲੋਕ ਜਿਹੜੇ ਆ ਉਹ ਸੜਕਾਂ ਦੇ ਉੱਤੇ ਨਿਕਲਣਗੇ ਅਤੇ ਪੁਲਿਸ ਵੱਲੋਂ ਡਰਾਈਵ ਕਰਨ ਵਾਲਿਆਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਈਸਟਰ ਆਸਟ੍ਰੇਲੀਅਨ ਸੜਕਾਂ ਦਾ ਬੇਹੱਦ ਬਿਜ਼ੀ ਅਤੇ ਸਭ ਤੋਂ ਖਤਰਨਾਕ ਸਮਾਂ ਵੀ ਹੁੰਦਾ ਕਿਉਂਕਿ ਬਹੁਤ ਸਾਰੇ ਜਿਹੜੇ ਸੜਕ ਹਾਦਸੇ ਆ ਉਹ ਇਹਨਾਂ ਛੁੱਟੀਆਂ ਦੌਰਾਨ ਸਾਹਮਣੇ ਆਉਂਦੇ ਆ ਅਤੇ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਜਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਕਾਰਨ ਬਹੁਤ ਸਾਰੇ ਜਿਹੜੇ ਸੜਕ ਹਾਦਸੇ ਆ ਉਹ ਇਸ ਸਮੇਂ ਦੌਰਾਨ ਵਾਪਰਦੇ ਆ ਸੋ ਇਸ ਲਈ ਪੁਲਿਸ ਜਿਹੜੀ ਹੈ ਉਹ ਜ਼ਿਆਦਾਤਰ ਸੜਕਾਂ ਦੇ ਉੱਤੇ ਗਸ਼ਤ ਕਰੇਗੀ ਇਸ ਸਮੇਂ ਦੌਰਾਨ ਪਰ ਕੁਛ ਸੂਬੇ ਜਿਹੜੇ ਹੈ ਉਹਨਾਂ ਦੇ ਵਿੱਚ ਇਸ ਦੌਰਾਨ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੁਲਿਸ ਵੱਲੋਂ ਡਬਲ ਡੀਮੈਰਿਟਸ ਜਿਹੜੇ ਆ ਉਹ ਲਾਗੂ ਕੀਤੇ ਜਾ ਰਹੇ ਆ ਸੋ ਨਿਯਮ ਤੋੜਨ ਵਾਲਿਆਂ ਨੂੰ ਯਾਨੀ ਸੜਕਾਂ ਦੇ ਉੱਤੇ ਜਿਹੜੇ ਲੋਕ ਨਿਯਮ ਤੋੜਨਗੇ ਸੜਕਾਂ ਦੇ ਉਹਨਾਂ ਨੂੰ ਇਸ ਸਮੇਂ ਡਬਲ ਡੀਮੈਰਿਟਸ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪਵੇਗਾ ਸੋ ਕਿਹੜੇ ਸੂਬਿਆਂ ਦੇ ਵਿੱਚ ਡਬਲ ਡੀਮੈਰਿਟਸ ਹੋਣਗੇ ਇਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਦੇ ਹਾਂ ਨਿਊ ਸਾਊਥ ਵੇਲਸ ਵੈਸਟਰਨ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ ਜਿਹੜੇ ਡਬਲ ਡੀਮੈਰਿਟਸ ਪੁਆਇੰਟਸ ਆ ਉਹ ਲਾਗੂ ਕੀਤੇ ਜਾਣੇ ਆ ਯਾਨੀ ਕਿ ਇਹ ਸਕੀਮ ਜਿਹੜੀ ਹੈ ਇਹਨਾਂ ਤਿੰਨ ਸੂਬਿਆਂ ਦੇ ਵਿੱਚ ਲਾਗੂ ਹੋਣ ਜਾ ਰਹੀ ਹੈ ਨਿਊ ਸਾਊਥ ਵੇਲਸ ਵੈਸਟਰਨ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ ਅਤੇ ਮਾਰਚ 28 ਯਾਨੀ ਵੀਰਵਾਰ ਤੋਂ ਲੈ ਕੇ ਸੋਮਵਾਰ 1 ਅਪ੍ਰੈਲ ਤੱਕ ਇਹ ਡਬਲ ਡੀਮੈਰਿਟਸ ਦਾ ਨਿਯਮ ਜਿਹੜਾ ਆ ਉਹ ਲਾਗੂ ਹੋਵੇਗਾ ਮੋਬਾਈਲ ਦੀ ਡਬਲ ਡੀਮੈਰਿਟਸ ਜਿਹੜੇ ਕਿੱਥੇ ਲਾਗੂ ਹੋਣਗੇ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਹੜੇ ਲੋਕ ਮੋਬਾਈਲ ਦੀ ਵਰਤੋਂ ਕਰਨਗੇ ਡਰਾਈਵ ਕਰਨ ਵੇਲੇ ਤੇਜ਼ ਰਫ਼ਤਾਰ ਕਰਨਗੇ ਸੀਟ ਬੈਲਟ ਨਹੀਂ ਲਾਉਣਗੇ ਜਾਂ ਜਿਹੜੇ ਲੋਕ ਬਗੈਰ ਹੈਲਮਟ ਤੋਂ ਬਾਈਕ ਚਲਾਉਣਗੇ ਉਹਨਾਂ ਦੇ ਉੱਤੇ ਇਹ ਡਬਲ ਡੀਮੈਰਿਟਸ ਜਿਹੜੇ ਆ ਇਹ ਸ਼ਰਤ ਜਾਂ ਡਬਲ ਡੀਮੈਰਿਟਸ ਜਿਹੜੇ ਨਿਯਮ ਆ ਇਹ ਲਾਗੂ ਹੋਣਗੇ ਜੀ ਸੋ ਇਹਨਾਂ ਤਿੰਨ ਸੂਬਿਆਂ 'ਚ ਨਿਊ ਸਾਊਥ ਵੇਲਸ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ ਇਹ ਨਿਯਮ ਲਾਗੂ ਹੋਣਗੇ ਪਰ ਕੁਈਨਸਲੈਂਡ ਦੇ ਵਿੱਚ ਇਹ ਨਿਯਮ ਜਿਹੜੇ ਆ ਥੋੜ੍ਹੇ ਜਿਹੇ ਵੱਖਰੇ ਹੋਣੇ ਆ ਇਸ ਸਮੇਂ ਦੌਰਾਨ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਕੀਮ ਆ ਇਹ ਵੱਖਰੇ ਤਰ੍ਹਾਂ ਕੰਮ ਕਰੇਗੀ ਕੁਈਨਸਲੈਂਡ ਦੇ ਵਿੱਚ ਕੁਈਨਸਲੈਂਡ ਦੇ ਵਿੱਚ ਇੱਕ ਸਾਲ ਪਹਿਲਾਂ ਜੇਕਰ ਕਿਸੇ ਨੇ ਸੜਕ ਤੋੜੇ ਆ ਯਾਨੀ ਕਿ ਡਰਾਈਵ ਕਰਦੇ ਆ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਆ ਤਾਂ ਸਿਰਫ ਉਹਨਾਂ ਨੂੰ ਡਬਲ ਡੀਮੈਰਿਟਸ ਦਾ ਸਾਹਮਣਾ ਕਰਨਾ ਪੈਣਾ ਪਰ ਜੇਕਰ ਪਿਛਲੇ 12 ਮਹੀਨਿਆਂ ਦੇ ਵਿੱਚ ਤੁਹਾਡੇ ਰਿਕਾਰਡ ਦੇ ਵਿੱਚ ਕੁਛ ਵੀ ਇਹੋ ਜਿਹਾ ਨਹੀਂ ਪਾਇਆ ਗਿਆ ਯਾਨੀ ਕਿ ਜੇਕਰ ਤੁਸੀਂ ਨਿਯਮਾਂ ਦੀ ਲਾਪਰਵਾਹੀ ਜਿਹੜੀ ਹੈ ਉਹ ਨਹੀਂ ਕੀਤੀ ਤੁਸੀਂ ਨਿਯਮ ਨਹੀਂ ਤੋੜੇ ਸੜਕ ਦੇ ਉੱਤੇ ਡਰਾਈਵ ਕਰਦੇ ਹਾਂ ਤਾਂ ਜੇਕਰ ਇਹੋ ਜਿਹੀ ਕੋਈ ਵੀ ਤੁਹਾਡੀ ਲਾਪਰਵਾਹੀ ਦਰਜ ਨਹੀਂ ਹੈ ਰਿਕਾਰਡ ਦੇ ਵਿੱਚ ਤਾਂ ਡੀਮੈਰਿਟ ਜਿਹੜੇ ਆ ਉਹ ਆਮ ਵਾਂਗ ਹੀ ਲਾਗੂ ਹੋਣਗੇ ਯਾਨੀ ਕਿ ਜਿਹੜਾ ਤੁਸੀਂ ਤੁਹਾਨੂੰ ਵੈਸੇ ਪਹਿਲਾਂ ਡੀਮੈਰਿਟ ਜਿਹੜੇ ਆ ਚੱਲ ਰਹੇ ਆ ਜਿੱਦਾਂ ਕੁਈਨਸਲੈਂਡ ਦੇ ਵਿੱਚ ਜਿਹੜੇ ਨਿਯਮ ਲਾਗੂ ਆ ਉਹੀ ਨਿਯਮ ਜਿਹੜੇ ਤੁਹਾਡੇ 'ਤੇ ਲਾਗੂ ਹੋਣਗੇ ਪਰ ਜੇਕਰ ਤੁਸੀਂ ਪਹਿਲਾਂ ਵੀ ਕੋਈ ਰੂਲ ਤੋੜ ਚੁੱਕੇ ਆ ਟ੍ਰੈਫਿਕ ਰੂਲ ਹੈ ਨਾ ਤਾਂ ਫਿਰ ਤੁਸੀਂ ਲਾਪਰਵਾਹੀ ਕਿਤੇ ਨਾ ਕਿਤੇ ਕੀਤੀ ਆ ਨਿਯਮਾਂ ਦੀ ਉਲੰਘਣਾ ਕੀਤੀ ਆ ਤਾਂ ਫਿਰ ਤੁਹਾਨੂੰ ਡੀਮੈਰਿਟ ਜਿਹੜੇ ਆ ਉਹ ਦੇਣੇ ਪੈਣਗੇ ਡਬਲ ਹੋਣਗੇ ਉੱਥੇ ਠੀਕ ਹੈ ਪਰ ਵਿਕਟੋਰੀਆ ਸਾਊਥ ਆਸਟ੍ਰੇਲੀਆ ਅਤੇ ਨੌਰਦਰਨ ਟੈਰੀਟਰੀ ਦੇ ਵਿੱਚ ਅਤੇ ਤਸਮਾਨੀਆ ਦੇ ਵਿੱਚ ਡਬਲ ਡੀਮੈਰਿਟ ਦੀ ਜਿਹੜੀ ਸਕੀਮ ਆ ਉਹ ਲਾਗੂ ਨਹੀਂ ਹੋਣੀ ਅਤੇ ਨਿਯਮ ਭੰਗ ਕਰਨ ਵਾਲਿਆਂ ਨੂੰ ਜਿਹੜੇ ਆਮ ਜੁਰਮਾਨੇ ਜਾਂ ਜਿਹੜੇ ਆਮ ਕਾਨੂੰਨ ਆ ਉਹਨਾਂ ਦੇ ਵਿੱਚੋਂ ਹੀ ਲੰਘਣਾ ਪੈਣਾ ਯਾਨੀ ਕਿ ਵਿਕਟੋਰੀਆ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਅਤੇ ਨੌਰਦਰਨ ਟੈਰੀਟਰੀ ਦੇ ਵਿੱਚ ਡਬਲ ਡੀਮੈਰਿਟ ਪੁਆਇੰਟਸ ਲਾਗੂ ਨਹੀਂ ਹੋਣੇ ਇੱਥੇ ਜਿਹੜੇ ਵੀ ਕਾਨੂੰਨ ਪਹਿਲਾਂ ਤੋਂ ਲਾਗੂ ਆ ਕਿ ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਆ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਜੁਰਮਾਨਾ ਹੁੰਦਾ ਆ ਕਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਪੁਆਇੰਟਸ ਆ ਉਹ ਜਾਂਦੇ ਆ ਉਹ ਬਿਲਕੁਲ ਉਸੇ ਤਰ੍ਹਾਂ ਆਮ ਵਾਂਗ ਹੀ ਕੀਤੇ ਜਾਣਗੇ ਪਰ ਇਸ ਸਾਰੇ ਸਮੇਂ ਦੌਰਾਨ ਪੁਲਿਸ ਦੀ ਜਿਹੜੀ ਗਸ਼ਤ ਆ ਉਹ ਤੇਜ਼ ਰਹੇਗੀ ਇਸ ਵੀਕਐਂਡ ਦੇ ਦੌਰਾਨ ਸੋ ਜਿੱਥੇ ਵੀ ਤੁਸੀਂ ਨਿਕਲਣਾ ਕਿਤੇ ਵੀ ਘੁੰਮਣ ਜਾ ਰਹੇ ਹੋ ਜੇਕਰ ਇੰਟਰ ਸਟੇਟ ਵੀ ਤੁਸੀਂ ਜਾ ਰਹੇ ਹੋ ਤਾਂ ਇਹ ਧਿਆਨ ਦੇ ਵਿੱਚ ਰੱਖਿਓ ਕਿ ਕਿੱਥੇ ਕਿੱਥੇ ਡਬਲ ਡੀਮੈਰਿਟ ਜਿਹੜੇ ਆ ਲਾਗੂ ਹੋ ਗਏ ਆ ਹੋ ਜਾਣੇ ਆ ਉਸ ਵੇਲੇ ਔਰ ਕਿੱਥੇ ਕਿੱਥੇ ਜੇ ਡਬਲ ਡੀਮੈਰਿਟ ਨਹੀਂ ਵੀ ਹੋਏ ਤਾਂ ਕਿੱਥੇ ਜਿਹੜਾ ਖਤਰਾ ਤੁਹਾਡੇ ਲਈ ਹੋ ਸਕਦਾ ਹੈ ਜੇਕਰ ਤੁਸੀਂ ਥੋੜ੍ਹਾ ਵੀ ਲਾਪਰਵਾਹੀ ਕਰਦੇ ਆ ਡਰਾਈਵਿੰਗ ਕਰਦੇ ਆ ਜੇਕਰ ਤੁਸੀਂ ਫੋਨ ਦੀ ਵਰਤੋਂ ਕਰਦੇ ਆ ਤਾਂ ਇਸ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖਿਓ ਔਰ ਜੇਕਰ ਤੁਸੀਂ ਸਪੀਡਿੰਗ ਕਰਦੇ ਹਾਂ ਤਾਂ ਉਹਦਾ ਵੀ ਤੁਹਾਨੂੰ ਖਮਿਆਜ਼ਾ ਜਿਹੜਾ ਆ ਉਹ ਭੁਗਤਣਾ ਪੈ ਸਕਦਾ। ਸੋ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹ ਸਿੱਖ ਗੇਮਸ ਦੇ ਉੱਤੇ ਜਾ ਰਹੇ ਹੋਣਗੇ ਵਿਕਟੋਰੀਆ ਤੋਂ ਸਾਊਥ ਆਸਟ੍ਰੇਲੀਆ। ਸੋ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਭਾਵੇਂ ਡੀਮੈਰਿਟਸ ਜਿਹੜੇ ਆ ਉਹ ਡਬਲ ਡੀਮੈਰਿਟਸ ਜਿਹੜੇ ਉਹ ਭਾਵੇਂ ਲਾਗੂ ਨਹੀਂ ਕੀਤੇ ਗਏ, ਪਰ ਜਿਹੜੇ ਆਮ ਜੁਰਮਾਨੇ ਆ ਉਹ ਤੁਹਾਨੂੰ ਉਸੇ ਤਰ੍ਹਾਂ ਹੀ ਹੋਣਗੇ, ਤੁਹਾਡੇ ਜਿਹੜੇ ਪੁਆਇੰਟਸ ਆ ਉਹ ਉਸੇ ਤਰ੍ਹਾਂ ਹੀ ਕੱਟੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਕੱਟੇ ਜਾਂਦੇ ਆ। ਸੋ ਇਸ ਗੱਲ ਦੀ ਵੀ ਕੋਈ ਐਡੀ ਖੁਸ਼ੀ ਵੀ ਨਾ ਮਨਾਇਓ ਵੀ ਸਾਡੇ ਡਬਲ ਡੀਮੈਰਿਟਸ ਨਹੀਂ ਕੱਟ ਹੋਣੇ, ਪਰ ਡਬਲ ਡੀਮੈਰਿਟਸ ਜਿਹੜਾ ਸੂਬਿਆਂ ਦੇ ਵਿੱਚ ਕੱਟ ਹੋਣੇ ਆ ਵੀ ਧਿਆਨ 'ਚ ਰੱਖਣ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸਿੱਖ ਗੇਮਸ 'ਤੇ ਇਹਨਾਂ ਸੂਬਿਆਂ ਦੇ ਵਿੱਚੋਂ ਵੀ ਜਾਣਗੇ, ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਕਿ ਨਿਊ ਸਾਊਥ ਵੇਲਸ ਤੋਂ ਵੀ ਬਹੁਤ ਸਾਰੇ ਸਾਊਥ ਆਸਟ੍ਰੇਲੀਆ ਜਾਣਗੇ ਐਡੀਲੇਡ ਦੇ ਵਿੱਚ ਸਿੱਖ ਗੇਮਸ ਦੇਖਣ ਦੇ ਲਈ, ਅਤੇ ਵੈਸਟਰਨ ਆਸਟ੍ਰੇਲੀਆ ਤੋਂ ਵੀ ਕੁਛ ਜਿਹੜੇ ਦੋਸਤ ਆ ਉਹ ਪਹੁੰਚਣਗੇ, ਹੈ ਨਾ। ਸੋ ਆਸਟ੍ਰੇਲੀਆ ਭਾਰਤ ਤੋਂ ਪਹੁੰਚਣਗੇ, ਸੋ ਇਸ ਕਰਕੇ ਧਿਆਨ ਰੱਖਿਓ ਜਿੱਧਰੋਂ ਵੀ ਤੁਸੀਂ ਆ ਰਹੇ ਹਾਂ ਸੜਕਾਂ ਦੇ ਨਿਯਮਾਂ ਦੀ ਜਿਹੜੀ ਉਲੰਘਣਾ ਆ ਉਹ ਨਾ ਕਰਿਓ। ਅਤੇ ਇਹ ਆ ਜੀ ਆਸਟ੍ਰੇਲੀਆ ਦਾ ਹਾਲ ਚਾਲ, ਤੁਹਾਡੇ ਨਾਲ ਥੋੜ੍ਹਾ ਜਿਹਾ ਆਪਾਂ ਸਾਂਝਾ ਕੀਤਾ। ਇੱਕ ਹੋਰ ਘਟਨਾ, ਲੁੱਟ ਖੋਹ ਦੀਆਂ ਘਟਨਾਵਾਂ ਜਿਹੜੀਆਂ ਨਾ ਬੜੀਆਂ ਵੱਧ ਰਹੀਆਂ। ਸੋ ਇਹ ਲੁੱਟ ਖੋਹ ਜਿਹੜੀ ਹੈ ਇਹ ਘਰਾਂ ਦੇ ਵਿੱਚ ਵੀ ਹੋ ਰਹੀ ਆ, ਦੁਕਾਨਾਂ ਦੇ ਵਿੱਚ ਵੀ ਹੋ ਰਹੀ ਆ, ਹੈ ਨਾ, ਬਹੁਤ ਸਾਰੇ ਸਟੋਰਾਂ ਦੇ ਵਿੱਚ ਵੀ ਇਹੋ ਜਿਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ। ਅਤੇ ਕਹਿੰਦੇ ਵੈਸਟਰਨ ਵਿਕਟੋਰੀਆ ਦੇ ਵਿੱਚ ਇੱਕ ਕਾਰ ਦੇ ਵਿੱਚ 60,000 ਦੇ ਡਿਜ਼ਾਈਨਰ ਕੱਪੜੇ ਮਿਲਣ 'ਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 29 ਸਾਲਾਂ ਦਾ ਇੱਕ ਆਦਮੀ ਹੈ ਅਤੇ ਇੱਕ 35 ਸਾਲਾਂ ਦੀ ਔਰਤ ਆ, ਅਤੇ ਇਹਨਾਂ ਨੂੰ ਜਿਹੜਾ ਬੰਦਾ ਇਹਨੂੰ ਚੋਰੀ ਕਰਨ ਅਤੇ ਨਸ਼ਾ ਰੱਖਣ ਦੇ ਜੁਰਮ ਦੇ ਵਿੱਚ ਚਾਰਜ ਕੀਤਾ ਗਿਆ ਆ। ਅਤੇ ਦੱਸਿਆ ਜਾ ਰਿਹਾ ਕਿ ਕੱਪੜੇ ਜਿਹੜੇ ਆ ਆਰਮਡੇਲ ਦੀ ਹਾਈ ਸਟਰੀਟ ਤੋਂ ਇੱਕ ਸਟੋਰ ਤੋਂ ਇਹਨਾਂ ਨੇ 10 ਮਾਰਚ ਨੂੰ ਚੋਰੀ ਕੀਤੇ ਆ। ਅਤੇ ਇਸੇ ਤਰ੍ਹਾਂ ਆਰਥਰ ਸੀਟ ਅਤੇ ਰਾਏ ਇਲਾਕਿਆਂ ਦੇ ਵਿੱਚ ਜਿਹੜੀਆਂ ਚੋਰੀਆਂ ਆ ਉਹਨਾਂ ਬਾਰੇ ਵੀ ਇਹਨਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਸੀ। ਅਤੇ ਇਹ ਜਿਹੜਾ ਜੋੜਾ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਫਿਲਹਾਲ ਇਹਨਾਂ ਨੇ ਬੇਲ ਲੈ ਲਈ ਆ ਅਤੇ 15 ਜੁਲਾਈ ਨੂੰ ਅਦਾਲਤ ਦੇ ਵਿੱਚ ਇਹ ਪੇਸ਼ ਹੋਣਗੇ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਲੁੱਟ ਖੋਹ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਆ। ਨਸ਼ਾ ਜਿਹੜਾ ਆ ਉਹਦਾ ਵੀ ਬੜਾ ਪ੍ਰਕੋਪ ਜਿਹੜਾ ਆ ਉਹ ਵੱਧ ਰਿਹਾ ਆ। ਅਤੇ ਪਿੱਛੇ ਜੇ ਵੇਪਿੰਗ ਦੇ ਬਾਰੇ ਜਿਹੜੇ ਕੁਛ ਕਾਨੂੰਨ ਆ ਉਹ ਸਰਕਾਰ ਨੂੰ ਬਦਲਣੇ ਪਏ ਆ, ਹੈ ਨਾ। ਅਤੇ ਸਕੂਲਾਂ ਜਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਵਿੱਚ ਜਾਂ ਛੋਟੀ ਉਮਰ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਵੇਪਿੰਗ ਦਾ ਚਲਨ ਵਧਣ ਦੇ ਕਾਰਨ ਇਹਦੇ ਵਿੱਚ ਬਦਲਾਅ ਜਿਹੜਾ ਆ ਉਹ ਕੀਤਾ ਗਿਆ ਆ। ਸੋ ਅਸੀਂ ਕਈ ਵਾਰ ਇਸ ਗੱਲ ਦੀ ਸ਼ਿਕਾਇਤ ਜ਼ਰੂਰ ਕਰਦੇ ਹਾਂ ਕਿ ਲੁੱਟ ਖੋਹ ਜਿਹੜੀ ਆ ਉਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਵੱਧ ਗਈ ਆ, ਨਸ਼ੇ ਬੜੇ ਵੱਧ ਗਏ ਆ, ਪਰ ਦੁਨੀਆ ਭਰ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਵੀ ਮੁਲਕ ਦੀ ਤੁਸੀਂ ਗੱਲ ਕਰ ਲਓ ਸਿਰਫ ਅਤੇ ਸਿਰਫ ਕਾਨੂੰਨ ਆ ਜਿਹੜੇ ਉਹ ਸਖਤੀ ਨਾਲ ਲਾਗੂ ਹੋਣ ਦੇ ਕਾਰਨ ਸ਼ਾਇਦ ਬਚਾਅ ਜਿਹੜਾ ਆ ਉਹ ਜ਼ਰੂਰ ਆ। ਕਰਪਸ਼ਨ ਜਿਹੜੀ ਆ ਉਹ ਭਾਰਤ ਨਾਲੋਂ ਜਾਂ ਪੰਜਾਬ ਦੇ ਨਾਲੋਂ ਘੱਟ ਹੋਣ ਦੇ ਕਾਰਨ ਥੋੜ੍ਹਾ ਜਿਹਾ ਬਚਾਅ ਜਿਹੜਾ ਆ ਭਾਰਤ ਦੇ ਨਾਲੋਂ ਇੱਥੇ ਜ਼ਿਆਦਾ ਆ, ਪੰਜਾਬ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਆ, ਪਰ ਇਹ ਜਿਹੜਾ ਜ਼ੁਰਮ ਆ, ਹੈ ਨਾ, ਜ਼ੁਰਮ ਦੀ ਜਿਹੜੀ ਦੁਨੀਆ ਆ ਉਹ ਇੱਥੇ ਵੀ ਹੌਲੀ ਹੌਲੀ ਪਸਰ ਰਹੀ ਆ। ਨਸ਼ਾ ਵੀ ਵੱਧ ਰਿਹਾ, ਕ੍ਰਾਈਮ ਵੀ ਵੱਧ ਰਿਹਾ, ਲੁੱਟ ਖੋਹ ਵੀ ਇੱਥੇ ਵੱਧ ਰਹੀ ਆ। ਸੋ ਇਸ ਕਰਕੇ ਜ਼ਰੂਰੀ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਜ਼ਰੂਰ ਚੰਗੀਆਂ ਕਦਰਾਂ ਕੀਮਤਾਂ ਜਿਹੜੀਆਂ ਆ ਉਹ ਜ਼ਰੂਰ ਪਾਸ ਔਨ ਕਰੀਏ, ਉਹਨਾਂ ਨੂੰ ਦਈਏ, ਤਾਂ ਕਿ ਉਹਨਾਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਚੰਗੇ ਨਾਗਰਿਕਾਂ ਵਜੋਂ ਪੇਸ਼ ਹੋਣ ਦੇ ਜਿਹੜੇ ਗੁਰ ਆ ਉਹ ਸਮਝ ਦੇ ਵਿੱਚ ਆਉਣ, ਅਤੇ ਇਹੋ ਜਿਹੀਆਂ ਜਿਹੜੀਆਂ ਗਲਤ ਜਿਹੜੀਆਂ ਅਲਾਮਤਾਂ ਆ ਉਹਨਾਂ ਨੂੰ ਜੇਕਰ ਅਪਣਾਉਂਦੇ ਆ ਤਾਂ ਉਸ ਦੇ ਜਿਹੜੇ ਭਿਆਨਕ ਨਤੀਜੇ ਆ ਉਹਨਾਂ ਦੇ ਬਾਰੇ ਵੀ ਦੱਸਿਆ ਜਾਣਾ ਜ਼ਰੂਰੀ ਹੈ। ਸੋ ਲਓ ਜੀ, ਅਸੀਂ ਕੀ ਹਾਲ ਚਾਲ ਆਸਟ੍ਰੇਲੀਆ, ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਸੀਮਤ ਸਮੇਂ ਦੇ ਵਿੱਚ ਹੀ ਕੀਤਾ ਜਾਣਾ ਆ, ਸੋ ਸੀਮਤ ਸਮੇਂ ਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ। ਅਗਲਾ ਘੰਟਾ ਜਿਹੜਾ ਉਹ ਅਸੀਂ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਨਹੀਂ ਲੈ ਕੇ ਹਾਜ਼ਰ ਹੋਣਾ, ਅੱਜ 1 ਘੰਟੇ ਦਾ ਹੀ ਅੱਜ ਦਾ ਲੈਣਾ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਲਈ ਮੈਂ ਲੈ ਕੇ ਹਾਜ਼ਰ ਹੋਈ ਹਾਂ, ਪਰ ਜਿਹੜੀਆਂ ਕੁਛ ਜਾਣਕਾਰੀਆਂ ਸਾਡੇ ਤੱਕ ਪਹੁੰਚੀਆਂ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਜਾਣ ਲੱਗੀ ਸਾਂਝੀ ਕਰ ਦਿੰਦੀ ਹਾਂ। ਸਿੱਖ ਨਿਊ ਈਅਰ ਦੇ ਸੰਬੰਧ ਵਿੱਚ ਸਮਾਗਮ ਜਿਹੜੇ ਆ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਅੱਜ ਰੱਖੇ ਗਏ ਆ। ਸੋ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ ਜੀ ਗੁਰਦੁਆਰਾ ਗਲੈਨਵੁੱਡ ਸਿਡਨੀ ਦੇ ਵਿੱਚ, ਨਿਊ ਸਾਊਥ ਵੇਲਸ ਦੇ ਵਿੱਚ, ਅਤੇ ਸ਼ਾਮ ਨੂੰ ਫਾਇਰ ਵਰਕਸ ਜਿਹੜੇ ਆ ਉਹ ਵੀ ਉੱਥੇ ਉਲੀਕੇ ਗਏ ਆ। ਸੋ ਤੁਸੀਂ ਇਹਨਾਂ ਸਮਾਗਮਾਂ ਦਾ ਹਿੱਸਾ ਜ਼ਰੂਰ ਬਣੋ, ਅਤੇ ਨਵੇਂ ਸਾਲ ਜਿਹੜਾ ਸਿੱਖੀ ਸਿੱਖ ਨਵਾਂ ਸਾਲ ਆ ਇਸ ਦੇ ਜਸ਼ਨਾਂ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ। ਤੇ ਇੱਕ ਮੈਨੂੰ ਨਿੱਜੀ ਤੌਰ ਦੇ ਉੱਤੇ ਇੱਕ ਮੈਸੇਜ ਪਹੁੰਚਿਆ ਆ ਰੇਡੀਓ ਦੇ ਰਾਹੀਂ। ਕਈ ਦੋਸਤ ਜਿਹੜੇ ਪਹੁੰਚ ਨਹੀਂ ਕਰਦੇ, ਪਰ ਇਹ ਬਹੁਤ ਜ਼ਰੂਰੀ ਹੁੰਦਾ ਜੀ ਕਿ ਤੁਸੀਂ ਜੇਕਰ ਕੋਈ ਵੀ ਸੂਚਨਾ, ਕੋਈ ਵੀ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਸਾਡੇ ਨਾਲ ਰੇਡੀਓ ਦਾ ਜਿਹੜਾ ਮਾਧਿਅਮ ਆ ਉਹਦੇ ਦੌਰਾਨ ਉਹਦੇ ਰਾਹੀਂ ਜੁੜਿਆ ਕਰੋ। ਨਿੱਜੀ ਤੌਰ ਦੇ ਉੱਤੇ ਜਿਹੜੇ ਮੈਨੂੰ ਮੈਸੇਜਸ ਭੇਜ ਦਿੱਤੇ ਜਾਂਦੇ ਆ ਅਤੇ ਬਾਅਦ ਵਿੱਚ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਕਿ ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਇਹ ਮੈਸੇਜ ਭੇਜਿਆ ਗਿਆ, ਮੇਰੀ ਜਿਹੜੀ ਜ਼ਿੰਮੇਵਾਰੀ ਆ ਬਿਲਕੁਲ ਮੈਂ ਸਮਝਦੀ ਹਾਂ, ਮੇਰਾ ਫਰਜ਼ ਹੈ ਕਿ ਭਾਈਚਾਰੇ ਦੇ ਵਿੱਚ ਜੋ ਵੀ ਚੰਗਾ ਹੁੰਦਾ ਉਸ ਨੂੰ ਫੈਲਾਇਆ ਜਾਵੇ, ਉਸ ਦੇ ਬਾਰੇ ਹੋਰ ਚਰਚਾ ਕੀਤੀ ਜਾਵੇ, ਗੱਲਬਾਤ ਕੀਤੀ ਜਾਵੇ। ਪਰ ਰੇਡੀਓ ਦੇ ਆਪਣੇ ਕੁਛ ਰੂਲਸ ਹੁੰਦੇ ਆ, ਨਿਯਮ ਹੁੰਦੇ ਆ ਕਿ ਜਿਹੜੇ ਵੀ ਮੈਸੇਜਿਸ ਸਾਡੇ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ, ਇੱਕ ਤਾਂ ਤੁਸੀਂ ਰੇਡੀਓ ਦੇ ਜਿਹੜੇ ਮਾਧਿਅਮ ਨੇ ਸਾਡੇ ਤੱਕ ਆਪਣਾ ਸੁਨੇਹਾ ਪਹੁੰਚਾਉਣ ਦੇ, ਉਹਨਾਂ ਦੀ ਵਰਤੋਂ ਜ਼ਰੂਰ ਕਰਿਆ ਕਰੋ। ਸੋ ਟੈਲੀਗ੍ਰਾਮ ਦੇ ਰਾਹੀਂ ਜਾਂ ਤੁਸੀਂ ਈਮੇਲ ਦੇ ਰਾਹੀਂ ਸਾਡੇ ਨਾਲ ਜੁੜਿਆ ਕਰੋ, ਸਾਡੀ ਐਪ ਦੇ ਵਿੱਚ ਇਹ ਦੋਵੇਂ ਲਿੰਕ ਜਿਹੜੇ ਆ ਮੌਜੂਦ ਨੇ, ਜਾਂ ਫਿਰ ਤੁਸੀਂ ਫੋਨ ਕਾਲ ਕਰਕੇ ਵੀ ਆਪਣੀ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਆਪਣਾ ਸੁਨੇਹਾ ਸਾਡੇ ਤੱਕ ਪਹੁੰਚਾ ਸਕਦੇ ਹੋ। ਅਤੇ ਮੇਰੇ ਤੱਕ ਜਿਹੜਾ ਇੱਕ ਸੁਨੇਹਾ ਪਰਸਨਲ ਨਿੱਜੀ ਸੁਨੇਹੇ ਦੇ ਰੂਪ ਦੇ ਵਿੱਚ ਪਹੁੰਚਿਆ ਉਹ ਹੈ ਜੀ ਰਵਨੀਤ ਸੋਹੀ ਹੋਰਾਂ ਵੱਲੋਂ, ਅਤੇ ਬਹੁਤ ਛੇਤੀ ਸ਼ਿਕਾਇਤ ਜਿਹੜੀ ਆ ਉਹ ਵੀ ਸਾਹਮਣੇ ਆ ਜਾਂਦੀ, ਸੋ ਇਸ ਕਰਕੇ ਸੁਨੇਹਾ ਪੜ੍ਹਨਾ ਜ਼ਰੂਰੀ ਹੈ। ਸੋ ਵੂਮੈਨ ਆਫ ਕਲਰ 2024 ਇੱਕ ਸਮਾਗਮ ਹੋਣ ਜਾ ਰਿਹਾ ਜੀ ਇੰਟਰਨੈਸ਼ਨਲ ਵੂਮੈਨ ਡੇ ਦੇ ਸੰਬੰਧ ਵਿੱਚ, ਅਤੇ ਇਹ ਸਮਾਗਮ ਜਿਹੜਾ ਮਿਕਲਮ ਨੌਰਥ ਕਮਿਊਨਿਟੀ ਸੈਂਟਰ ਦੇ ਵਿੱਚ ਅੱਜ ਹੋਏਗਾ 12:30 ਤੋਂ ਸ਼ਾਮ 4 ਵਜੇ ਤੱਕ। ਸੋ ਇਸ ਸਮਾਗਮ ਦੇ ਵਿੱਚ ਸਾਰੀਆਂ ਬੀਬੀਆਂ ਭੈਣਾਂ ਜਿਹੜੀਆਂ ਉਹ ਹਾਜ਼ਰੀ ਲਗਵਾਉਣ, ਇਹ ਸੁਨੇਹਾ ਜੀ। ਔਰ ਇਸ ਸੰਬੰਧ ਵਿੱਚ ਜੇਕਰ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਹਮੀਰ ਕੌਰ ਹੋਰਾਂ ਨੂੰ ਸੰਪਰਕ ਕੀਤਾ ਜਾ ਸਕਦਾ, ਆਪਾਂ ਪਿਛਲੇ ਹਫ਼ਤੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀਗੀ। ਸੋ ਕੀਨੇਜਰ ਕਲੱਬ ਵਿਕਟੋਰੀਆ ਅਤੇ ਮਲਟੀਕਲਚਰਲ ਐਸੋਸੀਏਸ਼ਨ ਆਫ ਆਸਟ੍ਰੇਲੀਆ ਦਾ ਸਾਂਝਾ ਉੱਦਮ ਹੈ ਇਹ, ਅਤੇ ਹਮੀਰ ਕੌਰ ਹੋਰਾਂ ਦਾ ਮੈਂ ਨੰਬਰ ਸਾਂਝਾ ਕਰ ਦਿੰਦੀ ਹਾਂ 0466-614-382। ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਜਾਣਕਾਰੀ ਜਿਹੜੀ ਆ ਹੋਰ ਲੈ ਸਕਦੇ ਹੋ। ਅਤੇ ਅੱਜ 12:30 ਤੋਂ 4 ਵਜੇ ਦੌਰਾਨ ਇਹ ਸਮਾਗਮ ਜਿਹੜਾ ਉਹ ਹੋਏਗਾ, ਜਿਹਦੇ ਵਿੱਚ ਔਰਤਾਂ ਨਾਲ ਸੰਬੰਧਿਤ ਕੁਝ ਮਸਲੇ ਉਹਨਾਂ ਦੇ ਉੱਤੇ ਵਿਚਾਰ ਵੀ ਹੋਏਗੀ। ਸੋ ਲਓ ਜੀ, ਅੱਜ ਦਾ ਪ੍ਰੋਗਰਾਮ ਜਿਹੜਾ ਹੈ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ। ਬਹੁਤ ਸਾਰੇ ਹੋਰ ਸਿਲਸਿਲੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ, ਅੱਜ ਨਹੀਂ ਕਰ ਪਾਵਾਂਗੇ, ਪਰ ਪ੍ਰੋਗਰਾਮ ਦੌਰਾਨ ਜੇਕਰ ਕੋਈ ਵੀ ਕਮੀਆਂ ਤੁਹਾਨੂੰ ਮਹਿਸੂਸ ਹੁੰਦੀਆਂ ਸਾਨੂੰ ਫੀਡਬੈਕ ਜ਼ਰੂਰ ਭੇਜਿਆ ਕਰੋ, ਔਰ ਅਸੀਂ ਆਪਣੀਆਂ ਜਿਹੜੀਆਂ ਕਮੀਆਂ ਉਹ ਸੁਧਾਰਾਂਗੇ, ਇਸ ਗੱਲ ਦਾ ਵਾਅਦਾ ਕਰਦੇ ਹਾਂ। ਅਤੇ ਲਓ ਲੈਂਦੇ ਹਾਂ ਫਿਰ ਇਜਾਜ਼ਤ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚੋਂ, ਮੈਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।